8020 416 736 6820
एंड स्वीट फैक्ट्री जिथे पाजी दिया सारी आइटमा $4.75 पर पाउंड तो शुरू ने बेसन बर्फी पिस्ता बर्फी रसगुल्ले गुलाब जामना $4.99 पर पाउंड तो आधे इन्ने साला दे परोसे अते विश्वास कारण असी लेके आया कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुन तीन लोकेशंस तो सर्व कर देने 2 इन ब्रैम्पटन 1850 एल्बन रोड इटोबिको वधेरे जानकारी ले कॉल करो 416-213-1165 416-213-1165
अप्लायंस जंक्शन जे तुसी फ्रिज स्टोव वाशर ड्रायर या फिर बिल्ट इन किचन लेनी है या फिर छोटे तो छोटा ते बड़े तो बड़ा टीवी सस्ते भा लेना चाहते हो ता अप्लायंस जंक्शन ते पहुंचो टू लोकेशन टू सर्व यू वी वी क्लार्क बुलेवार्ड एयरपोर्ट ते क्लार्क दे लागे ते दूजी लोकेशन 30 रिवर मोंट रोड यूनिट 2C दे विच 905-450-0053 905-450-0054 अप्लायंस जंक्शन हर कीमत नु बीट करनगे
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ
ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ ਤਾਂ ਇੱਕੋ ਹੀ ਨਾਮ ਯਾਦ ਰੱਖੋ ਰਾਈਜ਼ CPA LLP ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ ਕਾਰਪੋਰੇਟ ਟੈਕਸ ਸਟੇਟ ਜਾਂ ਟਰਸਟ ਰਿਟਰਨ ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨਸ ਸਿਰਫ ਟੈਕਸ ਹੀ ਨਹੀਂ ਫਾਈਨੈਂਸ਼ੀਅਲ ਸਟੇਟਮੈਂਟਸ ਬੁੱਕ ਕੀਪਿੰਗ ਪੇਰੋਲ ਸਪੋਰਟ HST ਔਰ WSIB ਸੇਵਾਵਾਂ ਵੀ ਉਪਲਬਧ ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ ਕਾਰਪੋਰੇਟ ਰੀਆਰਗੇਨਾਈਜੇਸ਼ਨ ਐਸੈਟ ਸੇਲ ਐਂਡ ਪਰਚੇਸ CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20 1625 ਸਟੀਅਰਸ ਐਵਨਿਊ ਈਸਟ ਬ੍ਰੈਂਪਟਨ ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 647-847-1000 647-847-1000 ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ risecpallp.ca
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 6472954600. 647-295-4600. HK Tire Center.
Raj Carpet and Flooring, Residential, Jaffer Commercial Carpet Ponia, Hardwood Floor, Luxury Vinyl Planks, Laminate Floor, Jaffer Roller Shades Lanene, 20 Wilkinson Road Day, Unit Number 11 Balanch Poncho, Raj Carpet and Flooring Da, Bada Lamba Tijarba Hai, Jankarili, 416-953-2233, Raj Carpet and Flooring.
ਓਹ ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ
ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਾਓ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ
647-706-6640
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਮ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 416-213-1165
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਡੇ ਚੈਨਲ ਨਾਲ ਤੁਸੀਂ ਸਵੇਰ ਤੋਂ ਹੀ ਜੁੜੇ ਰਹਿੰਦੇ ਹੋ ਜੀ ਸਾਡੇ ਜਿਹੜੇ ਦੋਸਤ ਨੇ ਹੋਸਟ ਅਲੱਗ ਅਲੱਗ ਪ੍ਰੋਗਰਾਮਾਂ ਦੇ ਵਿੱਚ ਆ ਕੇ ਤੁਹਾਨੂੰ ਦੁਨੀਆ ਭਰ ਦੇ ਨਾਲ ਜੋੜਦੇ ਨੇ ਤੁਹਾਡਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਦੇ ਨੇ ਆਪੋ ਆਪਣੇ ਹਿਸਾਬ ਦੇ ਨਾਲ ਜਿਹੜੀਆਂ ਖਬਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ ਡਿਸਕਸ਼ਨ ਹੁੰਦੀ ਹੈ ਤੁਸੀਂ ਕਾਲਸ ਕਰਦੇ ਰਹਿੰਦੇ ਹੋ ਮਿਹਰਬਾਨੀ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਡੀ ਵਾਰੀ ਹੁੰਦੀ ਹੈ ਜਿਹੜੀ ਉਹ 2 ਤੋਂ ਲੈ ਕੇ 3 ਵਜੇ ਤੱਕ ਹੁੰਦੀ ਹੈ ਢੋਲ ਵਜਾਉਣ ਦੀ ਨਗਾਰਾ ਵਜਾਉਣ ਦੀ ਤੇ ਕਿਤੇ ਕਿਤੇ ਮੇਰੀ ਡਿਊਟੀ ਲੱਗਦੀ ਆ ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਇਹ ਪ੍ਰੋਗਰਾਮ ਹੋਸਟ ਕਰਦੇ ਨੇ ਅੱਜ ਹੈਗਾ ਜੀ 2 ਜੂਨ ਦਾ ਦਿਨ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਕਿ ਇਹ ਜਿਹੜਾ ਜੂਨ ਦਾ ਪਹਿਲਾ ਹਫ਼ਤਾ ਹੁੰਦਾ ਇਹ ਪੰਜਾਬੀਆਂ ਖਾਸ ਕਰਕੇ ਸਿੱਖਾਂ ਲਈ ਇਹ ਬੜਾ ਹੋਰ ਤਰ੍ਹਾਂ ਦਾ ਹਫ਼ਤਾ ਹੁੰਦਾ ਇਹਦੇ ਵਿੱਚ ਨਮੋਸ਼ੀ ਨਿਰਾਸ਼ਾ ਜੋਸ਼ ਹਿਸਟਰੀ ਇਹ ਸਾਰਾ ਕੁਝ ਹੀ ਭਰਿਆ ਹੋਇਆ ਤੇ ਇਹ ਜੂਨ 84 ਤੋਂ ਬਾਅਦ ਇੱਕ ਬੇਗਾਨਗੀ ਦੀ ਭਾਵਨਾ ਜਿਹੜੀ ਉਹ ਖਾਸ ਕਰਕੇ ਸਿੱਖਾਂ ਦੇ ਮਨ ਦੇ ਵਿੱਚ ਆਈ ਆ ਸ਼ੁਰੂਆਤ ਸੀ ਇਹਦੇ ਬਾਰੇ ਥੋੜੀ ਦੇਰ ਗੱਲਬਾਤ ਕਰਾਂਗੇ ਜੀ ਜਿਹੜੇ ਪੈਦਾ ਬਾਅਦ ਦੇ ਵਿੱਚ ਹੋਏ ਨੇ ਉਹਨਾਂ ਦੀ ਗੱਲ ਹੋਰ ਆ ਉਹਨਾਂ ਨੇ ਇੱਧਰ ਉੱਧਰੋਂ ਪੜ੍ਹ ਲਿਆ ਹੋਣਾ ਕੁਛ ਨਾ ਕੁਛ ਥੋੜਾ ਬਹੁਤ 47 ਤੋਂ ਬਾਅਦ ਜੇ ਪੰਜਾਬੀਆਂ ਦੇ ਵਿੱਚ ਡਿਵੀਜ਼ਨ ਆ ਜਿਹੜੀ ਉਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜਾਂ ਪਈ ਆ ਤਾਂ ਉਹ ਜੂਨ 84 ਤੋਂ ਉਹਦੀ ਸ਼ੁਰੂਆਤ ਦੁਬਾਰਾ ਕੀਤੀ ਗਈ ਆ ਵੈਸੇ 47 ਦੇ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਆਪਾਂ ਬਹੁਤ ਵਾਰੀ ਗੱਲਾਂ ਕਰਦੇ ਹਾਂ 84 ਦੇ ਵਿੱਚ ਉਹ ਵਿੱਥਾਂ ਜਿਹੜੀਆਂ ਉਹ ਮਨਾਂ 'ਚ ਪਾਈਆਂ ਗਈਆਂ ਨੇ 47 ਦੇ ਵਿੱਚ ਤਾਂ ਵਿੱਥਾਂ ਵੈਸੇ ਹੀ ਲਕੀਰ ਖਿੱਚਦੀ ਨਾ ਪੰਜਾਬ ਦੇ ਵਿੱਚ ਇੱਕ ਪੂਰਬੀ ਪੰਜਾਬ ਇੱਕ ਪੱਛਮੀ ਪੰਜਾਬ ਇੱਕ ਭਾਰਤ ਦੇ ਵਿੱਚ ਤੇ ਦੂਜਾ ਪਾਕਿਸਤਾਨ ਦੇ ਵਿੱਚ ਪਰ ਜਿਹੜਾ ਇਹ ਜੂਨ 84 ਸੀ ਇਹਦੇ ਨਾਲ ਮਨਾਂ ਦੇ ਵਿੱਚ ਜਿਹੜੀ ਵਿੱਥ ਆ ਉਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪੈ ਵੀ ਗਈ ਮਨਾਂ ਦੇ ਵਿੱਚ ਵਿੱਥ, ਹੈ ਨਾ। ਇੱਕ ਰੋਸ ਆ ਜਿਹੜਾ ਉਹ ਲੋਕਾਂ ਦੇ ਮਨ ਚ ਅਜੇ ਵੀ ਹੈਗਾ, ਸਿੱਖਾਂ ਦੇ ਮਨ ਦੇ ਵਿੱਚ ਅੱਜ ਵੀ ਰੋਸ ਆ। ਕੱਲੇ ਸਿੱਖਾਂ ਦੇ ਮਨ ਚ ਹੀ ਨਹੀਂ, ਜਿਹੜਾ ਵੀ ਬੰਦਾ ਆਜ਼ਾਦ ਤਰੀਕੇ ਦੇ ਨਾਲ ਸੋਚਦਾ, ਜਿਹੜਾ ਸੈਂਸਿਟਿਵ ਆ, ਸੰਵੇਦਨਸ਼ੀਲ ਆ, ਜਿਹੜਾ ਉਹਦੇ ਮਨ ਦੇ ਵਿੱਚ ਆ। ਬਹੁਤ ਸਾਰੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਪਏ ਨੇ, ਉਹ ਸਵਾਲਾਂ ਦੇ ਜਵਾਬ ਲੋਕ ਆਪਣੇ ਤਰੀਕੇ ਨਾਲ ਦੇਣ ਦੀ ਕੋਸ਼ਿਸ਼ ਕਰਦੇ ਨੇ। ਕਈ ਮੁੱਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਬਹੁਤ ਹੀ ਸੈਂਸਿਟਿਵ ਹੁੰਦੇ ਨੇ ਤੇ ਉਹ ਸਾਡੀਆਂ ਇਮੋਸ਼ਨਸ ਦੇ ਨਾਲ ਜੁੜੇ ਹੁੰਦੇ ਨੇ। ਚੁਰਾਸੀ ਦੇ ਵਿੱਚ 1 ਜੂਨ 84 ਨੂੰ ਜਿਹੜਾ ਅਕਾਲ ਤਖ਼ਤ ਤੇ ਹਮਲਾ ਕੀਤਾ ਗਿਆ, ਦੁਨੀਆਂ ਦੇ ਵਿੱਚ ਜਿਹੜੇ ਸਿਆਣੇ ਲੋਕ ਨੇ ਉਹ ਭਾਵੇਂ ਕਿਸੇ ਵੀ ਧਰਮ ਦੇ ਵਿੱਚ ਹੋਣ, ਕਿਸੇ ਵੀ ਧਰਮ ਦੇ ਵਿੱਚ ਨਾ ਹੋਣ, ਉਹਨਾਂ ਨੇ ਇਸ ਨੂੰ ਨਿੰਦਿਆ ਹੈ, ਇਹਦੀ ਨਿਖੇਧੀ ਕੀਤੀ ਆ ਵੀ ਇਹ ਨਹੀਂ ਸੀ ਹੋਣਾ ਚਾਹੀਦਾ। ਆਪਣੇ ਹੀ ਦੇਸ਼ ਦੇ ਵਿੱਚ ਆਪਣੀ ਫੌਜ ਤੇ ਆਪਣਾ ਹੀ ਰਾਸ਼ਟਰਪਤੀ ਤੇ ਆਪਣਾ ਹੀ ਪ੍ਰਧਾਨ ਮੰਤਰੀ ਉਹ ਕਹਿੰਦਾ ਕਿ ਫਲਾਨੇ ਧਰਮ ਦਾ ਇੱਕ ਧਾਰਮਿਕ ਸਥਾਨ ਆ ਤੇ ਉਹ ਧਾਰਮਿਕ ਸਥਾਨ ਨੂੰ ਢਾ ਦਿੱਤਾ ਗਿਆ। ਐਂਡ ਰਿਜ਼ਲਟ ਉਹਦਾ ਇਹ ਸੀ, ਕਾਰਨ ਉਹਦੇ ਬਹੁਤ ਸਾਰੇ ਕਾਰਨ ਹੈਗੇ ਸੀ, ਹੋ ਸਕਦੇ ਸੀ, ਪਰ ਸਿਆਣੇ ਲੋਕ ਕਹਿੰਦੇ ਨੇ ਕਿ ਕੁਝ ਵੀ ਹੁੰਦਾ ਤੁਸੀਂ ਕਿਸੇ ਵੀ ਧਰਮ ਦਾ ਜਿਹੜਾ ਧਾਰਮਿਕ ਸਥਾਨ ਆ ਉਹਨੂੰ ਢਾਉਣਾ ਜਿਹੜਾ ਉਹ ਗਲਤ ਆ। ਕੱਲਾ ਇਹੀ ਨਹੀਂ, ਇਹ ਤਾਂ ਚਲੋ 84 ਦੀ ਗੱਲ ਆ, ਪਰ ਜਿਹੜੇ ਪੋਲੀਟੀਸ਼ੀਅਨਸ ਨੇ ਜਾਂ ਜਿਹੜੇ ਧਾਰਮਿਕ ਕੱਟੜਪੰਥੀ ਨੇ ਉਹ ਬੜੇ ਸ਼ਾਰਟ ਸਾਈਟਡ ਹੁੰਦੇ ਨੇ। ਪੋਲੀਟੀਸ਼ੀਅਨਸ ਨੇ ਜਿਹੜੇ ਉਹ ਭਾਵੇਂ ਸ਼ਾਰਟ ਸਾਈਟਡ ਹੋਣ ਜਾਂ ਨਾ ਹੋਣ, ਪਰ ਧਾਰਮਿਕ ਕੱਟੜਪੰਥੀ ਬਹੁਤ ਸ਼ਾਰਟ ਸਾਈਟਡ ਹੁੰਦੇ ਨੇ। ਸ਼ਾਰਟ ਸਾਈਟਡ ਦਾ ਮਤਲਬ ਤੁਸੀਂ ਸਮਝਦੇ ਹੋ ਵੀ ਦੂਰ ਅੰਦੇਸ਼ ਨਹੀਂ ਹੁੰਦੇ, ਉਹ ਨੇੜੇ ਦੀ ਸੋਚਦੇ ਆ। ਸ਼ਾਰਟ ਸਾਈਟਡ ਜਿਹੜਾ ਇਹ ਅੱਖਾਂ ਦੇ ਡਾਕਟਰ ਤੁਹਾਨੂੰ ਦੱਸਦੇ ਆ ਵੀ ਸ਼ਾਰਟ ਸਾਈਟਡਨੈਸ ਕੀ ਹੁੰਦੀ ਆ, ਉਹ ਆਪਣੇ ਆਪਣੇ ਭਾਸ਼ਾ ਦੇ ਵਿੱਚ ਫਿਰ ਉਹ ਗੱਲ ਕਰਦੇ ਨੇ ਇਹਦੀ ਕਿ ਜਿਹੜਾ ਲੈਂਸ ਹੁੰਦਾ ਅੱਖ ਦਾ ਉਹ ਨੇੜੇ ਨਹੀਂ ਦੇਖ ਸਕਦਾ, ਦੂਰ ਨਹੀਂ ਦੇਖ ਸਕਦਾ, ਪਤਾ ਨਹੀਂ ਇੱਕ ਨੂੰ ਉਹ ਸ਼ਾਰਟ ਇੱਕ ਅੱਖ ਦਾ ਨੁਕਸ ਹੁੰਦਾ ਉਹ ਦੂਰ ਦਿਸਦਾ ਤੇ ਨੇੜੇ ਨਹੀਂ ਦਿਸਦਾ। ਆਪਣੀ ਭਾਸ਼ਾ ਚ ਇਹਨੂੰ ਉਹ ਮਾਇਓਪੀਆ ਤੇ ਪਤਾ ਨਹੀਂ ਹਾਈਪਰਮੈਟ੍ਰੋਪੀਆ ਉਹ ਕਹਿੰਦੇ ਨੇ, ਪਰ ਆਮ ਬੋਲਚਾਲ ਦੀ ਭਾਸ਼ਾ ਚ ਉਹ ਸ਼ਾਰਟ ਸਾਈਟਡਨੈਸ ਦਾ ਮਤਲਬ ਜਿਹੜਾ ਬੰਦਾ ਨੇੜੇ ਦੇਖਦਾ ਦੂਰੋਂ ਦਿਸਦਾ ਨਹੀਂ, ਉਹਨੂੰ ਕਲੀਅਰ ਨਹੀਂ ਦਿਸਦਾ ਉਹਨੂੰ ਦੂਰ ਦੇ, ਇਹਦਾ ਮਤਲਬ ਜਦੋਂ ਦਿਮਾਗ ਨਾਲ ਜੋੜ ਕੇ ਗੱਲ ਕਰਦੇ ਆ ਉਹਦੀ ਤੇ ਇਹ ਸ਼ਾਰਟ ਸਾਈਟਡ ਪਰਸਨ ਦਾ ਮਤਲਬ ਹੈਗਾ ਵੀ ਜਿਹੜਾ ਦੂਰ ਅੰਦੇਸ਼ੀ ਨਹੀਂ ਹੈ, ਜਿਹੜਾ ਦੂਰ ਦੀ ਸੋਚਦਾ ਨਹੀਂ, ਗੱਲ ਭਾਵੇਂ ਅੱਖਾਂ ਨਾਲ ਹੁੰਦੀ ਆ ਵੀ ਦੂਰ ਨਹੀਂ ਦਿਸਦਾ ਉਹਨੂੰ। ਹਾਲਾਤ ਜਿਹੜੇ ਇਹ ਜੀ ਮਈ ਦੇ ਵਿੱਚ ਹੀ ਪਤਾ ਲੱਗਣ ਲੱਗ ਗਿਆ ਸੀ ਲੋਕਾਂ ਨੂੰ। ਮਿਲਟਰੀ ਦੀਆਂ ਗੱਡੀਆਂ ਸੀ ਜਿਹੜੀਆਂ ਉਹ ਜਿਹੜੀਆਂ ਮੇਨ ਸੜਕਾਂ ਜਿਹੜੀ ਅੰਬਾਲੇ ਤੋਂ ਲੁਧਿਆਣੇ ਨੂੰ ਸੜਕ ਆਉਂਦੀ ਆ, ਲੁਧਿਆਣੇ ਤੋਂ ਮੋਗੇ ਨੂੰ ਜਾਂਦੀ ਆ, ਲੁਧਿਆਣੇ ਤੋਂ ਜਲੰਧਰ ਨੂੰ ਜਾਂਦੀ ਆ, ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦੀ ਆ, ਇਹਨਾਂ ਗੱਡੀਆਂ ਦੀ ਹਲਚਲ ਇੰਨੀ ਜ਼ਿਆਦਾ ਹੋਣ ਲੱਗ ਗਈ ਸੀ, ਫੌਜੀਆਂ ਦੇ ਜਿਹੜੇ ਟਰੱਕ ਆ ਉਹ ਭਰੇ ਜਾਂਦੇ ਹੁੰਦੇ ਸੀ, ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਸੀ। ਇਹ ਕੱਲੇ ਦਰਬਾਰ ਸਾਹਿਬ ਦੀ ਗੱਲ ਨਹੀਂ ਜੀ, ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਆਲੇ ਦੁਆਲੇ ਫੌਜ ਆ ਜਿਹੜੀ ਲਾ ਦਿੱਤੀ ਗਈ ਸੀ, 40 ਦੇ ਕਰੀਬ ਗੁਰਦੁਆਰੇ ਦੱਸਦੇ ਨੇ ਜਿੱਥੇ ਬਾਹਰ ਫੌਜ ਆ ਜਿਹੜੀ ਉਹ ਲਾਈ ਗਈ ਸੀ, ਤੇ ਆਪਰੇਸ਼ਨ ਬਲੂ ਸਟਾਰ ਦਾ ਨਾਂ ਦਿੱਤਾ ਗਿਆ ਸੀ। ਹੁਣ ਸਰਕਾਰ ਦਾ ਕੰਮ ਹੁੰਦਾ ਵੀ ਉਹ ਇੱਕ ਦੇਸ਼ ਦੇ ਵਿੱਚ ਕੀ ਕੁਝ ਵਾਪਰ ਰਿਹਾ ਉਹਨੂੰ ਦੇਖਣਾ, ਕੁਝ ਭੈੜਾ ਨਾ ਵਾਪਰੇ, ਕੁਝ ਮਾੜਾ ਨਾ ਵਾਪਰੇ, ਲੋਕਾਂ ਦੀ ਜਾਨ ਤੇ ਮਾਲ ਦੀ ਰਖਵਾਲੀ ਆ ਜਿਹੜੀ ਸਰਕਾਰ ਤੇ ਸਰਕਾਰੀ ਤੰਤਰ ਆ ਉਹਨਾਂ ਨੇ ਕਰਨੀ ਹੁੰਦੀ ਆ। ਪਰ ਜਿਵੇਂ ਮੈਂ ਕਹਿ ਕੇ ਗਿਆ ਵੀ ਇੱਕ ਦੇਸ਼ ਹੋਵੇ ਉਹ ਦੇਸ਼ ਦੇ ਵਿੱਚ ਆਪਣੀ ਪੁਲਿਸ ਤੇ ਆਪਣੀ ਫੌਜ ਆਪਣੇ ਹੀ ਲੋਕਾਂ ਨੂੰ ਮਾਰਨ ਲੱਗ ਜੇ ਜਾਂ ਉਹਨਾਂ ਲੋਕਾਂ ਨੂੰ ਉਤਸ਼ਾਹਿਤ ਕਰੇ, ਪੋਲੀਟੀਕਲ ਪਾਰਟੀ ਆ ਜਿਹੜੀ ਬਈ ਇੱਕ ਖਾਸ ਕਿਸਮ ਦੇ ਜਿਹੜੇ ਧਾਰਮਿਕ ਸਥਾਨ ਆ ਉਹ ਢਾ ਦਿੱਤੇ ਜਾਣ। ਇਹ ਤਾਂ ਚਲੋ ਫੌਜ ਨੇ ਢਾਇਆ, ਤੁਹਾਨੂੰ ਬਾਬਰੀ ਮਸਜਿਦ ਯਾਦ ਹੋਊਗਾ 6 ਦਸੰਬਰ ਬਾਬਰੀ ਮਸਜਿਦ ਦਾ ਦਿਨ, ਬਾਬਰੀ ਮਸਜਿਦ ਢਾਈ ਗਈ ਸੀ 6 ਦਸੰਬਰ ਨੂੰ, ਹੈ ਨਾ। ਕੋਈ ਵੀ ਕਿਸੇ ਵੀ ਧਰਮ ਦਾ ਸਥਾਨ ਆ ਜਿਹੜਾ ਦੇਖੋ, ਤੁਸੀਂ ਮੰਨੋ ਜਾਂ ਨਾ ਮੰਨੋ, ਤੁਸੀਂ ਕਿਸੇ ਧਰਮ ਨਾਲ ਸੰਬੰਧਿਤ ਹੋ ਜਾਂ ਨਹੀਂ ਨਾ ਸੰਬੰਧਿਤ ਹੋ, ਮੈਂ ਤਾਂ ਕਹਿੰਦਾ ਕੋਈ ਵੀ ਜਿਹੜਾ ਹਿਸਟੋਰੀਕਲ ਪਲੇਸ ਆ, ਈਵਨ ਕੋਈ ਮੱਟੀ ਆ, ਕੋਈ ਸਮਾਧ ਆ, ਕੋਈ ਪੁਰਾਣੀ ਬਿਲਡਿੰਗ ਆ, ਢਾਉਣੀ ਤਾਂ ਬਿਲਕੁਲ ਨੀ ਚਾਹੀਦੀ। ਧਾਰਮਿਕ ਸਥਾਨਾਂ ਨਾਲ ਤਾਂ ਲੋਕਾਂ ਦੇ ਫੇਰ, ਉਹਨਾਂ ਦੇ ਹਾਵ ਭਾਵ, ਉਹਨਾਂ ਦੀਆਂ ਇਮੋਸ਼ਨਸ, ਉਹਨਾਂ ਦੇ ਜਜ਼ਬਾਤ ਜੁੜੇ ਹੁੰਦੇ ਨੇ। ਬਹੁਤ ਸਾਰੇ ਲੋਕ ਮੈਨੂੰ ਪਤਾ ਤੁਹਾਡੇ ਮਨ ਦੇ ਵਿੱਚ ਆ ਰਿਹਾ ਵੀ ਜਦੋਂ ਤੁਸੀਂ ਡਿਸਕਸ਼ਨ ਹੀ ਕਰਦੇ ਹੋ ਤੇ ਫਿਰ ਤੁਸੀਂ ਇਹ ਕਿਉਂ ਨੀ ਕਹਿੰਦੇ ਵੀ ਕਿਉਂ ਢਾਉਣਾ ਪਿਆ। ਦੇਖੋ ਜੀ, ਸਿੱਧੀ ਜੀ ਗੱਲ ਆ ਬਈ, ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਬਈ ਕੀ ਕੁਛ ਹੋ ਰਿਹਾ। ਜੇ ਸਰਕਾਰ ਦੀਆਂ CID ਜੋ ਵੀ ਸਰਕਾਰ ਦੇ ਸੀਕਰੇਟ ਸਰਵਿਸਿਜ਼ ਹੁੰਦੀਆਂ, ਜੇ ਉਹਨਾਂ ਦੀ ਨਲਾਇਕੀ ਆ, ਜਾਂ ਉਹਨਾਂ ਨੇ ਜਾਣ ਬੁੱਝ ਕੇ ਕੀਤਾ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ, ਜਾਂ ਕਾਰ ਸੇਵਾ ਦੇ ਟਰੱਕਾਂ ਦੇ ਵਿੱਚ ਅੰਦਰ ਹਥਿਆਰ ਜਾਂਦੇ ਰਹੇ ਤੇ ਉਹ ਆਰਾਮ ਨਾਲ ਬੈਠੇ ਰਹੇ। ਹੁਣ ਤਾਂ ਰਿਪੋਰਟਸ ਬਾਅਦ ਚ ਇਹ ਵੀ ਆਉਂਦੀਆਂ ਵੀ ਜਾਣ ਬੁੱਝ ਕੇ ਕਾਰ ਸੇਵਾ ਦੇ ਟਰੱਕਾਂ ਦੇ ਵਿੱਚ ਅੰਦਰ ਹਥਿਆਰ ਆ ਜਿਹੜੇ ਪਹੁੰਚਾਏ ਗਏ, ਮਾਰੂ ਹਥਿਆਰ ਆ ਜਿਹੜੇ, ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਕੁਝ ਹੋ ਰਿਹਾ, ਉਹਨਾਂ ਨੇ ਕਿਉਂ ਇਜਾਜ਼ਤ ਦਿੱਤੀ। ਕਿਉਂਕਿ ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਨਾ ਵੀ ਧਾਰਮਿਕ ਸਥਾਨ ਦੇ ਵਿੱਚ ਹਥਿਆਰ ਕਿਵੇਂ ਚਲੇ ਗਏ, ਅੰਦਰੋਂ ਮੋਰਚਾਬੰਦੀ ਕਿਉਂ ਕੀਤੀ ਗਈ। ਤਾਂ ਇੱਥੇ ਵੀ ਸਰਕਾਰ ਦੀ ਨਲਾਇਕੀ ਆ, ਕਿਉਂ ਸਰਕਾਰ ਨੇ ਜਾਣ ਦਿੱਤੇ ਅੰਦਰ। ਧਾਰਮਿਕ ਸਥਾਨ ਦਾ ਮਤਲਬ ਹੈ ਵੀ ਜਿੱਥੇ ਲੋਕ ਜਾ ਕੇ ਆਪਣੀਆਂ ਜਿਹੜੀਆਂ, ਜਿੱਥੇ ਲੋਕਾਂ ਨੂੰ ਜਾ ਕੇ ਸ਼ਾਂਤੀ ਤੇ ਸੰਤੁਸ਼ਟੀ ਮਿਲੇ, ਕਿਹਾ ਉਹ ਜਾਂਦਾ ਵੀ ਧਾਰਮਿਕ ਸਥਾਨ ਤੇ ਇਸ ਕਰਕੇ ਜਾਂਦੇ ਨੇ। ਹਾਲਾਂਕਿ ਜਿਹੜੇ ਧਾਰਮਿਕ ਆਗੂ ਨੇ ਉਹ ਤਾਂ ਕਹਿੰਦੇ ਵੀ ਸ਼ਾਂਤੀ ਤੇ ਮਤਲਬ ਅਸਲੀ ਧਾਰਮਿਕ ਥਾਂ ਤੇ ਸ਼ਾਂਤੀ ਤੁਹਾਡੇ ਮਨ ਦੇ ਵਿੱਚ ਹੀ ਆ, ਜਿਹਨੂੰ ਸਾਰੇ ਧਾਰਮਿਕ ਸਥਾਨ, ਧਾਰਮਿਕ ਜਿਹੜੇ ਸਾਰੇ ਧਰਮ ਮੰਨਦੇ ਨੇ ਬਈ ਇਹ ਦੁਨੀਆਂ ਨੂੰ ਚਲਾਉਣ ਵਾਲੀ ਸ਼ਕਤੀ, ਉਹ ਕਹਿੰਦੇ ਬੰਦੇ ਦੇ ਵਿੱਚ ਹੀ ਬੈਠੀ ਆ। ਬੰਦਾ ਖੁਦ ਆ ਜਿਹੜਾ ਉਹ ਕੁਦਰਤ ਉਹਦੇ ਵਿੱਚ ਅੰਦਰ ਵੜੀ ਹੋਈ ਆ। ਸਭ ਤੋਂ ਵੱਡਾ ਜਿਹੜਾ ਧਾਰਮਿਕ ਸਥਾਨ ਆ ਬੰਦੇ ਦਾ ਮਨ ਤੇ ਬੰਦੇ ਦਾ ਸਰੀਰ ਆ। ਚਲੋ ਇਹ ਗੱਲਾਂ ਆਪਾਂ ਪਾਸੇ ਛੱਡ ਦਿੰਦੇ ਹਾਂ ਕਿਉਂਕਿ ਫਿਲਾਸਫੀਕਲ ਗੱਲਾਂ ਨੇ, ਪਰ ਫਿਰ ਵੀ ਜੇ ਕੋਈ ਮੰਨਦਾ ਵੀ ਆ ਮੇਰਾ ਧਾਰਮਿਕ ਸਥਾਨ ਆ ਤੇ ਕਿਸੇ ਖਾਸ ਦੇਸ਼ ਦੀ ਸਰਹੱਦ ਦੇ ਵਿੱਚ ਆਉਂਦਾ, ਤੇ ਉਸ ਦੇਸ਼ ਦੀ ਜਿਹੜੀ ਚਲਾ ਰਹੀ ਸਰਕਾਰ ਆ ਉਹਦੀ ਜ਼ਿੰਮੇਵਾਰੀ ਹੁੰਦੀ ਆ ਵੀ ਉਹਦੇ ਅਧੀਨ ਜਿੰਨੀ ਵੀ ਜ਼ਮੀਨ ਆ, ਜ਼ਮੀਨ ਤੇ ਉਸਰੇ ਹੋਏ ਸਟਰਕਚਰ ਨੇ, ਉਹਦੀ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਦੀ ਰਖਵਾਲੀ ਕਰਨ ਦੀ। ਸਰਕਾਰ ਇਹ ਕਹਿ ਕੇ ਬਰੀ ਨਹੀਂ ਹੋ ਸਕਦੀ ਵੀ ਇੱਥੇ ਅੰਦਰ ਹਥਿਆਰ ਲਿਆ ਤੇ ਆਪਾਂ ਮਤਲਬ ਇਸ ਕਰਕੇ, ਕਿਉਂਕਿ ਅੰਦਰ ਆ ਜਿਹੜੇ ਉਹ ਸਰਕਾਰ ਦੇ ਕਹਿਣ ਮੁਤਾਬਕ ਵੀ ਅੰਦਰ ਆ ਜਿਹੜੇ ਉਹ ਸਮਾਜ ਵਿਰੋਧੀ ਅਨਸਰ ਬੈਠੇ ਆ ਉਹਨਾਂ ਕੋਲ ਹਥਿਆਰ ਆ ਤੇ ਆਪਾਂ ਤਾਂ ਉਹ ਹਥਿਆਰ ਖੋਹਣੇ ਨੇ, ਹੈਨਾ। ਇਹ ਤਾਂ ਸਭ ਤੋਂ ਵੱਡੀ ਨਲਾਇਕੀ ਆ ਵੀ ਅੰਦਰ ਕਿਵੇਂ ਗਏ ਲੋਕ, ਉਹ ਕਿਉਂ ਹਥਿਆਰ ਇਕੱਠੇ ਹੋਣ ਦਿੱਤੇ। ਅੱਛਾ, ਦੂਜੀ ਗੱਲ, ਜਿਹੜੇ ਲੈ ਕੇ ਵੀ ਗਏ ਨੇ, ਸਵਾਲ ਉਹਨਾਂ ਦੇ ਵੀ ਹੋਣਾ ਬਣਦਾ। ਪਰ ਵੱਡੀ ਜ਼ਿੰਮੇਵਾਰੀ, ਸਭ ਤੋਂ ਵੱਡੀ ਜ਼ਿੰਮੇਵਾਰੀ, ਮੁੱਖ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਆ ਕਿ 84 ਤੋਂ ਬਾਅਦ, 84 ਦੇ ਵਿੱਚ ਜਿਹੜਾ ਕੁਛ ਹੋਇਆ ਤੇ 84 ਤੋਂ ਬਾਅਦ ਫਿਰ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਜਿਹੜੀਆਂ ਉਜਾਗਰ ਹੋਣ ਲੱਗੀਆਂ, ਇੱਕ ਅਲੈਦਗੀ ਦੀ ਭਾਵਨਾ ਜਿਹੜੀ ਲੋਕਾਂ ਦੇ ਮਨ ਦੇ ਵਿੱਚ, ਸਿੱਖਾਂ ਦੇ ਮਨ ਦੇ ਵਿੱਚ ਆਈ, ਉਹਦੇ ਲਈ ਜ਼ਿੰਮੇਵਾਰੀ ਮੁੱਖ ਜ਼ਿੰਮੇਵਾਰ ਸਰਕਾਰ ਬਣਦੀ ਹੈ। ਅੱਛਾ, ਦੂਜੀ ਗੱਲ ਇਹ ਆ ਵੀ ਚਲੋ ਇੱਕ ਮਿੰਟ ਲਈ ਮੰਨ ਲੈਣਾ ਵੀ ਸਰਕਾਰ ਨੂੰ ਨਹੀਂ ਪਤਾ ਲੱਗਿਆ, ਤੇ ਫਿਰ ਜਿਹੜੇ ਫੌਜੀ ਢੰਗ ਤਰੀਕੇ ਹੁੰਦੇ ਨੇ ਉਹਨਾਂ ਚ ਸਭ ਤੋਂ ਪਹਿਲਾਂ ਇਹ ਹੁੰਦਾ ਵੀ ਜਿਹੜੇ ਸਿਵਲੀਅਨਸ ਨੇ ਉਹਨਾਂ ਦੀ ਰਾਖੀ ਕਿਵੇਂ ਕਰਨੀ ਆ। ਕਿਸੇ ਹੋਰ ਥਾਂ ਤੇ ਚਲੋ ਆਪਾਂ ਮੰਨ ਲਈਏ ਬਈ ਸਰਕਾਰ ਦੇ ਵਿਰੋਧੀ ਜਾਂ ਸਰਕਾਰ ਜਿਨ੍ਹਾਂ ਨੂੰ ਸਮਾਜ ਵਿਰੋਧੀ ਕਹਿੰਦੀ ਆ, ਉਹ ਲੋਕ ਸਰਕਾਰ ਨੂੰ ਸਮਾਜ ਵਿਰੋਧੀ ਕਹਿੰਦੇ ਸੀ, ਸਰਕਾਰ ਉਹਨਾਂ ਨੂੰ ਟੈਰੋਰਿਸਟ ਕਹਿੰਦੀ ਆ, ਉਹ ਸਰਕਾਰ ਨੂੰ ਟੈਰੋਰਿਸਟ ਕਹਿੰਦੇ, ਆਪਾਂ ਇਹ ਚੱਕਰ ਚ ਹਾਲ ਦੀ ਘੜੀ ਨਾ ਪਈਏ। ਆਪਾਂ ਕਹਿ ਲਈਏ ਵੀ ਚਲੋ ਧਾਰਮਿਕ ਸਥਾਨ ਦੇ ਵਿੱਚ ਹਥਿਆਰਾਂ ਵਾਲੇ ਲੋਕ ਆ ਗਏ, ਤਾਂ ਐਡੀ ਵੱਡੀ ਫੌਜ ਦੁਨੀਆਂ ਦੇ ਵਿੱਚ ਦੂਜੇ ਤੀਜੇ ਨੰਬਰ ਦੀ ਫੌਜ ਆ, ਜੇ ਉਹ ਆਪਣੇ ਦੇਸ਼ ਦੇ ਵਿੱਚ ਇੱਕ ਸਪੈਸੀਫਿਕ ਥਾਂ ਦੇ ਉੱਤੇ ਹਥਿਆਰਾਂ ਵਾਲੇ ਲੋਕ ਇਕੱਠੇ ਹੋਏ ਆ, ਉਹਨਾਂ ਨੂੰ ਬਾਹਰ ਨਹੀਂ ਕੱਢ ਸਕੀ, ਤੇ ਫਿਰ ਸਭ ਤੋਂ ਨਲਾਇਕ ਤਾਂ ਫੌਜ ਵੀ ਆ, ਸਰਕਾਰ ਤਾਂ ਹੈਗੀ ਨਲਾਇਕ ਆ। 5-4 ਮਹੀਨਿਆਂ ਲਈ, 2 ਮਹੀਨਿਆਂ ਲਈ ਖਾਣਾ ਪਾਣੀ ਬੰਦ ਕਰਕੇ ਬੜੇ ਆਰਾਮ ਦੇ ਨਾਲ ਕੱਢੇ ਜਾ ਸਕਦੇ ਸੀ, ਪੀਸਫੁਲ ਤਰੀਕੇ ਦੇ ਨਾਲ। ਤੇ ਕੀਤਾ ਸਰਕਾਰ ਨੇ ਕੀ? ਗੁਰੂ ਅਰਜਨ ਦੇਵ ਜੀ ਦਾ ਸ਼ਾਇਦ ਉਦੋਂ ਸ਼ਹੀਦੀ ਦਿਵਸ ਆ ਜਿਹੜਾ ਮਨਾਇਆ ਜਾ ਰਿਹਾ ਸੀਗਾ, ਤੇ ਸਰਕਾਰ ਨੇ ਕੋਈ ਵਾਰਨਿੰਗ ਨਹੀਂ ਦਿੱਤੀ। ਬਿਨਾਂ ਵਾਰਨਿੰਗ ਦਿੱਤਿਆਂ ਸਰਕਾਰ ਨੇ ਹਮਲਾ ਕੀਤਾ, ਤੇ ਆਮ ਲੋਕ ਜਿਹੜੇ ਗਏ ਹੁੰਦੇ ਆ ਉਹਨਾਂ ਦਿਨਾਂ ਦੇ ਵਿੱਚ ਦਰਬਾਰ ਸਾਹਿਬ, ਵੱਡੀ ਗਿਣਤੀ ਦੇ ਵਿੱਚ ਉਹ ਲੋਕ ਆ ਜਿਹੜੇ ਸਰਕਾਰੀ ਹਮਲੇ ਦਾ ਸ਼ਿਕਾਰ ਹੋਏ। ਸਭ ਤੋਂ ਪਹਿਲਾਂ ਇੰਨੀ ਭੈੜੀ ਦੁਰਗਤੀ ਕੀਤੀ ਗਈ ਉੱਥੇ, ਮਨੁੱਖੀ ਜਾਨ ਦੀ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ, ਦੋਨੇ ਪਾਸਿਆਂ ਤੋਂ ਫਾਇਰਿੰਗ ਜਿਹੜੀ ਹੁੰਦੀ ਰਹੀ, ਅੰਦਰੋਂ ਵੀ ਤੇ ਬਾਹਰੋਂ ਵੀ। ਉਹਦਾ ਇੱਕ ਇਹੋ ਜਿਹਾ ਇਮੇਜ ਆਮ ਬੰਦੇ ਦੇ, ਆਮ ਸਿੱਖ ਦੇ ਮਨ ਦੇ ਉੱਤੇ ਬਣਿਆ ਬਈ ਸਰਕਾਰ ਨੇ ਤਾਂ ਗੁਰਦੁਆਰਿਆਂ ਨੂੰ ਫੌਜ ਦੇ ਨਾਲ ਘੇਰਿਆ ਸੀ ਬਹੁਤ ਵੱਡੇ ਵੱਡੇ ਗੁਰਦੁਆਰਿਆਂ ਨੂੰ ਤੇ ਲੋਕ ਆ ਜਿਹੜੇ ਉਹ ਸੋਚਦੇ ਸੀ ਵੀ ਇਹ ਕੀ ਦਾ ਕੀ ਹੋ ਗਿਆ ਲੋਕ ਵੰਡੇ ਗਏ ਪਹਿਲਾਂ ਤਾਂ ਧਾਰਮਿਕ ਤੌਰ ਤੇ ਵੈਸੇ ਹੀ ਅਸੀਂ ਵੰਡੇ ਹੋਏ ਆ ਆਪਾਂ ਮੰਨੀਏ ਭਾਵੇਂ ਨਾ ਮੰਨੀਏ ਜਾਂਦੇ ਸਾਰ ਸਾਡੀ ਪਿੱਠ ਦੇ ਉੱਤੇ ਨਾ ਠੱਪਾ ਲਾ ਦਿੱਤਾ ਤੂੰ ਸਿੱਖ ਤੂੰ ਹਿੰਦੂ ਤੂੰ ਮੁਸਲਮਾਨ ਉਹ ਪਿੱਠ ਤੇ ਲੱਗਿਆ ਠੱਪਾ ਜਿਹੜਾ ਫਿਰ ਸਾਡੇ ਚਿਹਰੇ ਤੇ ਆ ਜਾਂਦਾ ਚਿਹਰੇ ਤੋਂ ਬਾਅਦ ਸਾਡੇ ਨਾਂ ਨਾਲ ਆ ਜਾਂਦਾ ਫਿਰ ਅਸੀਂ ਆਪੇ ਹੀ ਬਣ ਜਾਂਦੇ ਹਾਂ ਕੋਈ ਜੇ ਕੋਈ ਪੁੱਛੇ ਤੂੰ ਕੌਣ ਆ ਭਾਈ ਕਿਹੜੇ ਪਰਿਵਾਰ ਚੋਂ ਮੈਂ ਜੀ ਹਿੰਦੂ ਪਰਿਵਾਰ ਚੋਂ ਕਿਹੜੇ ਪਰਿਵਾਰ ਚੋਂ ਸਿੱਖ ਪਰਿਵਾਰ ਚੋਂ ਤੁਸੀਂ ਕੌਣ ਹੁੰਦੇ ਆ ਅਸੀਂ ਜੀ ਮੁਸਲਮਾਨ ਹੁੰਦੇ ਹਾਂ ਤੁਸੀਂ ਕੌਣ ਹੁੰਦੇ ਆ ਅਸੀਂ ਬੁੱਧਿਸਟ ਹੁੰਦੇ ਹਾਂ ਇਹ ਤਾਂ ਕੋਈ ਕਹਿੰਦਾ ਹੀ ਨਹੀਂ ਵੀ ਮੈਂ ਇਨਸਾਨ ਹਾਂ ਸਾਡੀ ਪਛਾਣ ਸਿੱਖ ਹਿੰਦੂ ਮੁਸਲਮਾਨ ਵਜੋਂ ਹੁੰਦੀ ਹੈ ਇਨਸਾਨ ਵਜੋਂ ਨਹੀਂ ਹੁੰਦੀ ਜੀ ਕਹਿਣ ਨੂੰ ਸਾਰੇ ਧਾਰਮਿਕ ਲੋਕ ਕਹਿੰਦੇ ਜੀ ਇਨਸਾਨੀਅਤ ਦੀ ਭਾਵਨਾ ਸਭ ਤੋਂ ਵੱਡੀ ਭਾਵਨਾ ਪਰ ਇਨਸਾਨ ਕਹਿੰਦੇ ਸਾਡੇ ਧਰਮ ਵਾਲੇ ਜਿਹੜੇ ਉਹ ਸਭ ਤੋਂ ਸਿਆਣੇ ਤੇ ਸੋਹਣੇ ਇਨਸਾਨ ਨੇ ਤਾਂ ਜੀ ਇਹ ਜੂਨ ਦਾ ਜਿਹੜਾ ਹਫ਼ਤਾ ਨਾ ਇਹ ਇਸ ਕਰਕੇ ਮਤਲਬ ਇਹਦੇ ਨਾਲ ਨਾ ਭਾਵਨਾਵਾਂ ਜੁੜੀਆਂ ਹੋਈਆਂ ਨੇ ਅੱਛਾ ਫਿਰ ਇਹਦੇ ਅੱਗੇ ਆਫਟਰ ਇਫੈਕਟਸ ਕੀ ਹੋਏ ਆਫਟਰ ਇਫੈਕਟਸ ਇਹ ਹੋਏ ਬਈ ਜਦੋਂ ਬੇਰਹਿਮੀ ਨਾਲ ਤੁਸੀਂ ਕਿਸੇ ਧਰਮ ਦਾ ਧਾਰਮਿਕ ਸਥਾਨ ਢਾਉਂਦੇ ਹੋ ਤੇ ਫਿਰ ਉਹਦੇ ਰਿਜ਼ਲਟ ਤਾਂ ਨਿਕਲਣੇ ਹੀ ਨਿਕਲਣੇ ਆ ਉਹ ਇੱਕ ਜਿਹੜੀ ਇੱਕ ਤਾਂ ਹੁੰਦਾ ਨਾ ਰੋਸ ਤਾਂ ਥੋੜੀ ਦੇਰ ਬਾਅਦ ਠੰਡਾ ਹੋ ਜਾਂਦਾ ਪਰ ਇੱਕ ਹੁੰਦਾ ਜਿਹੜੀ ਭਾਵਨਾ ਅਲੈਦਗੀ ਦੀ ਪੈਦਾ ਹੋ ਗਈ ਵੀ ਅਸੀਂ ਤਾਂ ਇਸ ਦੇਸ਼ ਚ ਹੀ ਨਹੀਂ ਰਹਿਣਾ ਵੀ ਇਹ ਦੇਸ਼ ਵਾਲਿਆਂ ਨੇ ਫੌਜ ਨੇ ਸਰਕਾਰ ਨੇ ਸਾਡਾ ਧਾਰਮਿਕ ਸਥਾਨ ਢਾਇਆ ਤੇ ਸਰਕਾਰ ਆ ਜਿਹੜੀ ਉਹ ਚਾਹੁੰਦੀ ਹੋਈ ਹੁੰਦੀ ਆ ਵੀ ਇਹੋ ਜਿਹੀ ਮੂਵਮੈਂਟ ਉੱਠੇ ਅਸੀਂ ਇੱਕ ਧਰਮ ਦੀ ਜਿਹੜੇ ਘੱਟ ਗਿਣਤੀ ਚ ਨੇ ਅਸੀਂ ਉਹਨਾਂ ਨੂੰ ਬਾਰ ਬਾਰ ਬਹੁ ਗਿਣਤੀ ਨੂੰ ਇਹ ਜਚਾਈ ਜਾਈਏ ਵੀ ਇਹ ਨਾ ਅੱਡ ਦੇਸ਼ ਮੰਗਦੇ ਨੇ ਅੱਡ ਦੇਸ਼ ਮੰਗਦੇ ਨੇ ਇਹ ਖਾਲਿਸਤਾਨ ਮੰਗਦੇ ਨੇ ਇਹ ਨਾਂ ਦੇ ਉੱਤੇ ਉਹ ਫਿਰ ਉਹ ਕਹਿੰਦੇ ਵੀ ਅਸੀਂ ਆਪਣੇ ਜਿਹੜੇ 80-85% ਆਬਾਦੀ ਆ ਉਹਨੂੰ ਅਸੀਂ ਪੱਕਾ ਕਰ ਲਈਏ 80-85% ਨਾਂ ਵੀ ਸੀ ਹੋਰ ਧਰਮ ਵੀ ਆ ਜਾਂਦੇ ਆ ਵਿੱਚ ਅੱਛਾ ਫੇਰ ਹੁੰਦੀ ਆ ਜੀ ਬਦਲਾ ਲੈਣ ਦੀ ਭਾਵਨਾ ਬਦਲਾ ਲੈਣ ਦੀ ਭਾਵਨਾ ਦੇ ਤਹਿਤ ਜਦੋਂ ਫਿਰ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦਾ ਕਤਲ ਹੁੰਦਾ ਨਵੰਬਰ ਦੇ ਵਿੱਚ ਹਾਲਾਂਕਿ ਕਈ ਪਰਤਾਂ ਹੁੰਦੀਆਂ ਨੇ ਜਿਹੜੀਆਂ ਫਿਊਚਰ ਚ ਕਦੇ ਵੀ ਨਹੀਂ ਖੁੱਲਦੀਆਂ ਠੀਕ ਆ ਉਹਦੇ ਬਾਡੀਗਾਰਡ ਦੋ ਉਹਨਾਂ ਨੇ ਕਿਹਾ ਜਾਂਦਾ ਕਤਲ ਕੀਤਾ ਪਰ ਕਿਹੜੀਆਂ ਏਜੰਸੀਆਂ ਇਨਵੋਲਵਡ ਸੀ ਕੀ ਹੋਇਆ ਕੀ ਨਹੀਂ ਹੋਇਆ ਉਹ ਅਜੇ ਵੀ ਇੱਕ ਮਿਸਟਰੀ ਬਣੀ ਹੋਈ ਹੈ ਵੀ ਦੁਨੀਆਂ ਲੈਵਲ ਦੇ ਉੱਤੇ ਭਾਰਤ ਕਿਹੜੇ ਗਰੁੱਪ ਨਾਲ ਖੜਾ ਸੀ ਦੂਸਰੇ ਗਰੁੱਪ ਆ ਜਿਹੜੇ ਉਹ ਦੁਨੀਆਂ ਲੈਵਲ ਤੇ ਗਰੁੱਪਸ ਬਣੇ ਹੋਏ ਨੇ ਤੁਹਾਨੂੰ ਪਤਾ ਤੇ ਕਿਹੜੇ ਕਿਹੜੇ ਦੇਸ਼ਾਂ ਦਾ ਕੀ ਰੋਲ ਆ ਅੱਛਾ ਉਹ ਅਜੇ ਉਹ ਪਰਤਾਂ ਖੁੱਲੀਆਂ ਨੇ ਤੇ ਫਿਰ 84 ਦੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜਾ ਨਵੰਬਰ 84 ਹੋਇਆ ਦੁਬਾਰਾ ਫੇਰ ਮਾਫੀ ਚਾਹੁੰਦਾ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਸਿੱਖਾਂ ਨੂੰ ਚੁਣ ਚੁਣ ਕੇ ਮਾਰਿਆ ਗਿਆ ਉਹ ਜਿਹੜੀ ਬੇਗਾਨਗੀ ਤੇ ਅਲੈਦਗੀ ਦੀ ਭਾਵਨਾ ਸੀ ਨਾ ਜਿਹੜੀ 84 ਚ ਸ਼ੁਰੂ ਹੋ ਗਈ ਸੀ ਉਹ ਜਾਣੀ ਕਹਿ ਲੋ ਜੀ ਪੂਰੀ ਗੂੜੀ ਹੋ ਗਈ ਵੀ ਪਹਿਲਾਂ ਤਾਂ ਸਾਡਾ ਧਾਰਮਿਕ ਸਥਾਨ ਜਿਹੜਾ ਹੈਗਾ ਉਹਨੂੰ ਨੁਕਸਾਨ ਪਹੁੰਚਾਇਆ ਉਹ ਢਾਇਆ ਬਿਲਕੁਲ ਤੇ ਫੇਰ ਉਸ ਤੋਂ ਬਾਅਦ ਹੁਣੇ ਚੁਣ ਚੁਣ ਕੇ ਪੰਜਾਬ ਤੋਂ ਬਾਹਰ ਦੇ ਸਿੱਖਾਂ ਨੂੰ ਮਾਰਨ ਲੱਗ ਗਏ ਫਿਰ ਉਸ ਤੋਂ ਬਾਅਦ ਜਿਹੜੇ ਨੌਜਵਾਨ ਆਏ ਪੈਦਾ ਹੋਏ ਜਾਂ ਜਿਨ੍ਹਾਂ ਨੇ ਹਥਿਆਰ ਚੱਕੇ ਉਹ ਇਨ੍ਹਾਂ ਚੀਜ਼ਾਂ ਦਾ ਰਿਜ਼ਲਟ ਸੀ ਹਾਲਾਂਕਿ ਹਥਿਆਰ ਚੱਕਣਾ ਬਿਲਕੁਲ ਗਲਤ ਆ ਨਾਨ ਵਾਇਲੈਂਸ ਦੀ ਜਿਹੜੀ ਨੀਤੀ ਆ ਉਹ ਬਿਲਕੁਲ ਗਲਤ ਆ ਉਸ ਤੋਂ ਬਾਅਦ ਉਹਨਾਂ ਨੇ ਅਲੱਗ ਗਲਤੀਆਂ ਕੀਤੀਆਂ ਹੈ ਨਾ ਪਰ ਜਦੋਂ ਆਪਾਂ ਕਿਸੇ ਚੀਜ਼ ਦੀ ਸ਼ੁਰੂਆਤ ਦੀ ਗੱਲ ਕਰਦੇ ਹਾਂ ਉਹ ਇੱਥੋਂ ਸ਼ੁਰੂ ਹੁੰਦਾ ਉਸ ਤੋਂ ਪਹਿਲਾਂ ਅਕਾਲੀ ਪਾਰਟੀ ਸੀ ਜਿਹੜੀ ਅਕਾਲੀ ਪਾਰਟੀ ਹੈ ਜਿਹੜੀ ਹਰ ਇੱਕ ਪੰਜਾਬ ਦੀ ਮੰਗ ਨੂੰ ਸਿਰਫ ਸਿੱਖਾਂ ਦੀ ਮੰਗ ਬਣਾ ਕੇ ਪੇਸ਼ ਕਰਨਾ ਅੱਛਾ ਉਧਰੋਂ ਜਿਹੜੀ RSS ਤੇ ਜਿਹੜਾ ਵਿਸ਼ਵ ਹਿੰਦੂ ਪ੍ਰੀਸ਼ਦ ਸੀ ਉਹਨਾਂ ਵੱਲੋਂ ਪ੍ਰਚਾਰ ਕਰਨਾ ਬਈ ਪੰਜਾਬ ਦਾ ਜਿਹੜਾ ਹਿੰਦੂ ਆ ਨਾ ਉਹ ਪੰਜਾਬੀ ਘੱਟ ਆ ਤੇ ਹਿੰਦੂ ਜ਼ਿਆਦਾ ਦੇਖੋ ਫਰਕ ਸਮਝੋ ਤੁਸੀਂ ਹਰ ਇੱਕ ਗੱਲ ਦਾ ਪੰਜਾਬ ਦੇ ਜਿਹੜੀਆਂ ਅਕਾਲੀ ਦਲ ਸੀ ਉਹ ਪੰਜਾਬੀਆਂ ਨੂੰ ਪੰਜਾਬੀ ਘੱਟ ਤੇ ਸਿੱਖ ਜ਼ਿਆਦਾ ਇਹ ਚਾਹੁੰਦੇ ਸੀ ਤੇ ਜਿਹੜੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਜਿਹੜੇ ਹਿੰਦੂ ਸੰਗਠਨ ਸੀ ਉਹ ਪੰਜਾਬੀਆਂ ਨੂੰ ਪੰਜਾਬੀ ਹਿੰਦੂਆਂ ਨੂੰ ਪੰਜਾਬੀ ਘੱਟ ਤੇ ਹਿੰਦੂ ਜ਼ਿਆਦਾ ਖਵਾਉਂਦੇ ਸੀ ਤੇ ਫਿਰ ਦੋ ਅਖਬਾਰ ਸੀ ਇਹ ਇੱਕ ਅਜੀਤ ਸੀ ਤੇ ਇੱਕ ਜਗਬਾਣੀ ਸੀ ਇਹ ਦੋਨੇ ਅੱਗ ਲਾਉਂਦੇ ਸੀ ਜਗਬਾਣੀ ਸੀ ਜਿਹੜਾ ਉਹ ਸਾਰਾ ਦਿਨ ਉਹ ਇੰਦਰਾ ਗਾਂਧੀ ਦੀਆਂ ਸਿਫਤਾਂ ਹੈਂਜੀ ਪੰਜਾਬ ਦੇ ਵਿੱਚ ਹਿੰਦੂਆਂ ਨਾਲ ਧੱਕਾ ਹੁੰਦਾ ਇਧਰੋਂ ਅਜੀਤ ਹਿੰਦੁਸਤਾਨ ਦੇ ਵਿੱਚ ਸਿੱਖਾਂ ਨਾਲ ਧੱਕਾ ਹੁੰਦਾ ਮਤਲਬ ਤੁਸੀਂ ਮੈਂ ਜਿਹੜੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਉਹ ਹਿਸਟੋਰੀਕਲ ਪਰਸਪੈਕਟਿਵ ਦੇ ਵਿੱਚ ਉਹਨੂੰ ਜਾ ਕੇ ਸਮਝਣ ਦੀ ਕੋਸ਼ਿਸ਼ ਕਰੋ ਕਿਉਂਕਿ ਉਦੋਂ ਜਿਹੜਾ ਕੁਛ ਅੱਖੀਂ ਦੇਖਿਆ ਉਹ ਇੰਨਾ ਕੁਛ ਆ ਉਹਨੂੰ ਇੱਕ ਘੰਟੇ ਦੇ ਪ੍ਰੋਗਰਾਮ ਸ਼ਬਦਾਂ ਰਾਹੀਂ ਬਿਆਨ ਕਰਨਾ ਬਹੁਤ ਔਖਾ। ਉਸ ਤੋਂ ਬਾਅਦ ਤਾਂ ਬੜਾ ਕੂੜ ਪ੍ਰਚਾਰ ਚੱਲਿਆ ਜੀ, ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹ ਵੀ ਗੱਲਾਂ ਨੂੰ ਮਤਲਬ ਤੜਕੇ ਲਾ ਕੇ ਬਣਾ ਕੇ ਉਹ ਛੱਡੀ ਜਾਂਦੇ ਨੇ, ਪਰ ਅਸੀਂ ਉਹਨਾਂ ਚੀਜ਼ਾਂ ਦੇ ਗਵਾਹ ਹਾਂ ਜੀ। ਉਹਨਾਂ ਪਿੰਡਾਂ ਦੇ ਵਿੱਚ ਅਸੀਂ ਵਿਚਰਦੇ ਰਹੇ ਹਾਂ, ਅਸੀਂ ਸਾਰਾ ਕੁਛ ਆਪਣੇ ਪਿੰਡਾਂ ਦੇ ਉੱਤੇ ਹੰਢਾਇਆ। ਜਦੋਂ ਇਹ ਇੱਕ ਲੜਾਈ ਤਾਂ ਚਲੋ ਇਹ ਫੌਜ ਲੜ ਰਹੀ ਸੀ, ਇੱਕ ਲੜਾਈ ਜਿਹੜੇ ਦਰਬਾਰ ਸਾਹਿਬ ਚੰਦਰ ਬੈਠੇ ਸੀ ਉਹ ਲੜ ਰਹੇ ਸੀ, ਪਰ ਇੱਕ ਲੜਾਈ ਸਾਰਾ ਪੰਜਾਬ ਲੜ ਰਿਹਾ ਸੀ। ਕਿਸ ਤਰ੍ਹਾਂ ਲੜ ਰਿਹਾ ਸੀ? ਆਮ ਮੁੰਡਾ ਕੋਈ ਜਿਹੜਾ ਖੇਤ ਨੂੰ ਪੱਠੇ ਲੈਣ ਵੀ ਜਾ ਰਿਹਾ, ਜਿਹਨੇ ਸਿਰ ਦੇ ਉੱਤੇ ਦੁਪੱਟਾ ਬੰਨਿਆ ਹੋਇਆ, ਪੱਗ ਬੰਨੀ ਹੋਈ ਆ, ਜਿਹਦੇ ਕੇਸ ਨੇ, ਤੇ ਫੌਜ ਵਾਲੇ ਉਹਨੂੰ ਟੇਢੀ ਟੇਢੀ ਨਿਗਾਹ ਨਾਲ ਦੇਖਦੇ ਸੀ, ਉਹਨੂੰ ਰੋਕਦੇ ਹੁੰਦੇ ਸੀ। ਅੱਛਾ, ਇਸੇ ਤਰ੍ਹਾਂ ਬੱਸ ਦੇ ਵਿੱਚ ਜੇ ਕੋਈ ਬੈਠਾ ਜਿਹਦੇ ਵਾਲ ਕੱਟੇ ਹੋਏ ਆ ਤੇ ਨਾਲ ਵਾਲਾ ਸਰਦਾਰ ਬੰਦਾ ਭਾਵੇਂ ਆਮ ਹੀ ਸੀ, ਪਰ ਉਹਦੇ ਮਨ ਦੇ ਵਿੱਚ ਐਂ ਆਉਂਦਾ ਸੀ ਵੀ ਇਹਨਾਂ ਨੇ ਨਾ ਪਤਾ ਨੀ ਇਹ ਹਿੰਦੂਆਂ ਨੇ ਤੇ ਸਾਡੇ ਦੇ ਫੌਜ, ਉਹ ਭੁੱਲ ਜਾਂਦਾ ਸੀਗਾ ਵੀ ਇਹ ਵਿਚਾਰੇ ਹਿੰਦੂ ਨੇ ਨੀ ਭੇਜੀ ਗਈ, ਇਹ ਤਾਂ ਉੱਤੇ ਮਿਲਟਰੀ ਆ ਜਿਹੜੀ ਉਹ ਦੇਸ਼ ਦੀ ਪਾਲਿਸੀ ਦੇ ਤਹਿਤ ਇੱਥੇ ਆਈ ਹੈ ਤੇ ਰਾਸ਼ਟਰਪਤੀ ਦਾ ਖੁਦ ਸਿੱਖ ਆ। ਦੇਖੋ ਹੁਣ ਤੁਸੀਂ ਵੀ ਇਹ ਦੇਸ਼ ਦੀ ਪਾਲਿਸੀ ਆ। ਅੱਛਾ, 84 ਚ ਕੀ ਹੁੰਦਾ, 84 ਚ ਕੀ ਹੋਇਆ ਫਿਰ? 84 ਦੇ ਵਿੱਚ ਉਹਨਾਂ ਨੇ ਕੱਲਾ ਕੱਲਾ ਸਿੱਖ ਕਤਲ ਕੀਤਾ ਤੇ ਪੰਜਾਬ ਦੇ ਵਿੱਚ, ਠੀਕ ਆ, ਪੰਜਾਬ ਸਿਆਣਾ, ਪੰਜਾਬੀ ਸਿਆਣੇ ਨੇ ਭਾਵੇਂ ਪੰਜਾਬ, ਵੈਸੇ ਤਾਂ ਸਾਰੀ ਦੁਨੀਆਂ ਚ ਆਮ ਲੋਕ ਸਿਆਣੇ ਹੀ ਹੁੰਦੇ ਨੇ, ਪਰ ਜਦੋਂ ਇਹਨਾਂ ਨੂੰ ਕੋਈ ਚੱਕ ਦਿੰਦਾ ਨਾ, ਜਦੋਂ ਇਹਨਾਂ ਦੇ ਦਿਮਾਗਾਂ ਦੇ ਵਿੱਚ ਕੋਈ ਜ਼ਹਿਰ ਭਰਦਾ ਫਿਰ ਇਹ ਦੇਖਦੇ ਨਹੀਂ ਹੁੰਦੇ ਗੇ। ਉਦੋਂ ਵੀ ਜਦੋਂ ਕੋਈ ਪੂਰਬੀਆ ਮਜ਼ਦੂਰ ਵਿਚਾਰਾ ਆਉਣਾ ਪੰਜਾਬ ਦੇ ਵਿੱਚ ਤੇ ਕਈ ਜਿਹੜੇ ਸਿਰ ਫਿਰੇ ਸੀ ਉਹਨਾਂ ਨੇ ਕਹਿਣਾ ਲਓ ਇਹਨਾਂ ਨੇ ਸਾਡੇ ਨਾ ਉੱਥੇ ਸਿੱਖ ਮਾਰੇ ਆ, ਉਹਦਾ ਵਿਚਾਰੇ ਦਾ ਕੀ ਕਸੂਰ ਆ? 84 ਦੇ ਵਿੱਚ ਵੀ ਜਦੋਂ ਤੁਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਦੀ ਲਿਖਤ ਪੜੋਗੇ ਨਾ ਦੋਸ਼ੀ ਕੌਣ ਹਨ, ਤਾਂ ਤੁਹਾਨੂੰ ਪਤਾ ਲੱਗ ਜੂਗਾ ਵੀ ਜਿਹੜੇ ਪੋਲੀਟੀਸ਼ੀਅਨਸ ਪਿੱਛੇ ਬੈਠੇ ਸੀ ਜਗਦੀਸ਼ ਟਾਈਟਲ ਵਰਗੇ, ਉਹਨਾਂ ਨੇ ਕਿਵੇਂ ਮਤਲਬ ਪਹਿਲਾਂ ਹੀ ਤਿਆਰੀ ਕੀਤੀ। ਇੱਕ ਤਾਂ ਇੰਦਰਾ ਗਾਂਧੀ ਦਾ ਕਤਲ ਹੋਇਆ ਨਾ, ਪਰ ਇਹ ਤਿਆਰੀ ਇਹਨਾਂ ਦੀ 84 ਦਾ ਜੂਨ 84 ਤੋਂ ਬਾਅਦ ਇਹਨਾਂ ਨੇ ਸ਼ੁਰੂ ਕਰਤੀ ਸੀ, ਇਹਨਾਂ ਨੇ ਲਿਸਟਾਂ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਵੀ ਇੱਕ ਤਰੀਕੇ ਨਾਲ ਅਸੀਂ ਨਾ ਸਿੱਖਾਂ ਨੂੰ ਆਈਸੋਲੇਟ ਕਰਨਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਸਿੱਖ ਸੀਗੇ ਇਹਨਾਂ ਨੇ ਟਰੱਕਿੰਗ ਇੰਡਸਟਰੀ ਆਲੇ ਦੁਆਲੇ ਜਾ ਕੇ ਮਿਹਨਤ ਕਰਦੇ ਨੇ ਪੰਜਾਬੀ ਲੋਕ, ਮਿਹਨਤ ਕਰਕੇ ਤੇ ਵੱਧ ਘੰਟੇ ਲਾਉਂਦੇ ਨੇ, ਮਿਹਨਤ ਕਰਕੇ ਇਹ ਦੂਜੇ ਲੋਕਾਂ ਨੂੰ ਅੱਗੇ ਨਿਕਲ ਜਾਂਦੇ ਨੇ। ਉਹਦੇ ਚ ਲਿਸਟਾਂ ਬਣਾਈਆਂ ਹੋਈਆਂ ਸੀ ਜਿਹੜੀਆਂ ਇਹਨਾਂ ਨੇ ਜੂਨ 84 ਤੋਂ ਬਾਅਦ ਸ਼ੁਰੂ ਕਰਤੀਆਂ ਸੀ, ਕਰਨੀ ਇਹਨਾਂ ਨੇ ਇੰਪਲੀਮੈਂਟ ਕਿਤੇ ਹੋਰ ਬਾਅਦ ਦੇ ਵਿੱਚ ਸੀ ਪਾਲਿਸੀ, ਪਰ ਜਦੋਂ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਇਹਨਾਂ ਨੇ ਉਹ ਪਾਲਿਸੀ ਸਿੱਖਾਂ ਨੂੰ ਮਾਰਨ ਵਾਲੀ ਇਹਨਾਂ ਨੇ ਫਿਰ ਜਿਹੜਾ ਨਵੰਬਰ 84 ਦੇ ਵਿੱਚ ਇਹਨਾਂ ਨੇ ਉਹ ਇੰਪਲੀਮੈਂਟ ਕੀਤੀ, ਨਹੀਂ ਤਾਂ ਇਹਨਾਂ ਨੇ ਚੋਣਾਂ ਤੋਂ ਪਹਿਲਾਂ ਕਰਨੀ ਸੀ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹਿੰਦੁਸਤਾਨ ਦੇ ਵਿੱਚ 85% ਵੋਟਾਂ ਲੈ ਕੇ ਕਾਂਗਰਸ ਦੁਬਾਰਾ ਸੱਤਾ ਦੇ ਵਿੱਚ ਆਈ ਸੀ। ਯਾਨੀ 84 ਦਾ ਸਾਲ ਆ ਨਾ ਜਿਹੜਾ ਇਹ ਭੁੱਲਦਾ ਨੀ, ਇਹਦੇ ਚ ਜੂਨ 84 ਤੇ ਨਵੰਬਰ 84 ਦੋ ਮਹੀਨੇ ਆਉਂਦੇ ਨੇ, ਦੋਨਾਂ ਮਹੀਨਿਆਂ ਦੇ ਦੌਰਾਨ ਯਾਨੀ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰ ਜਿੱਥੇ ਜਿੱਥੇ ਸਿੱਖ ਬੈਠੇ ਸੀ ਨਾ ਉਹਨਾਂ ਦੇ ਮਨਾਂ ਦੇ ਉੱਤੇ ਇਹ ਸਾਲ ਦਾ ਡੂੰਘਾ ਅਸਰ ਆ। ਜਿਹੜੇ ਬਾਅਦ ਦੇ ਵਿੱਚ ਪੈਦਾ ਹੋਏ ਨੇ ਜਾਂ ਜਿਨ੍ਹਾਂ ਨੇ ਤੱਥ ਨਹੀਂ ਵੇਖੇ ਉਹ ਇਹਨੂੰ ਆਪੋ ਆਪਣੇ ਤਰੀਕੇ ਨਾਲ ਰੰਗ ਦੇਣ ਦੀ ਕੋਸ਼ਿਸ਼ ਕਰਦੇ ਨੇ, ਪਰ ਇਹ ਦੋ ਮਹੀਨਿਆਂ ਨੇ ਪੰਜਾਬ ਦੇ ਜਿਹੜੇ ਆਉਣ ਵਾਲੇ ਸਾਲ ਸੀ ਉਹਨਾਂ ਦੀ ਡਾਇਰੈਕਸ਼ਨ ਬਦਲਤੀ। ਉਸ ਤੋਂ ਬਾਅਦ ਐਕਚੁਅਲੀ ਪੰਜਾਬ ਦੇ ਵਿੱਚ ਜਿਹੜਾ ਕਤਲੋਗਾਰ ਦਾ ਦੌਰ ਫਿਰ ਸ਼ੁਰੂ ਹੁੰਦਾ, ਯੰਗ ਮੁੰਡੇ ਆ ਜਿਹੜੇ ਜਦੋਂ ਉਹਨਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਵੀ ਧਾਰਮਿਕ ਤੌਰ ਤੇ ਬੇਅਦਬੀ ਕੀਤੀ ਗਈ ਹੈ, ਇੰਨੇ ਲੋਕਾਂ ਨੂੰ ਮਾਰਿਆ ਗਿਆ, ਬੱਚਿਆਂ ਨੂੰ ਵੀ ਕਤਲ ਕੀਤਾ ਗਿਆ, ਔਰਤਾਂ ਨੂੰ ਕਤਲ ਕੀਤਾ ਗਿਆ, ਤੇ ਪਿੰਡਾਂ ਦੇ ਵਿੱਚ ਰੋਸ ਸੀ। ਫਿਰ ਨੌਜਵਾਨਾਂ ਨੇ ਫਿਰ ਜਦੋਂ ਬਾਅਦ ਦੇ ਵਿੱਚ, ਕਿਉਂਕਿ ਨੌਜਵਾਨ ਜਿਹੜੇ ਹੁੰਦੇ ਤੁਹਾਨੂੰ ਪਤਾ ਉਹ ਥੋੜੇ ਜੇ ਕਈ ਵਾਰੀ ਜੋਸ਼ ਜ਼ਿਆਦਾ ਹੁੰਦਾ, ਹੋਸ਼ ਤੋਂ ਕੰਮ ਘੱਟ ਲੈਂਦੇ ਆ, ਤੇ ਇੱਕ ਫਿਰ ਇਸ ਤਰ੍ਹਾਂ ਵੀ ਹੁੰਦਾ ਰਿਐਕਸ਼ਨ ਵਜੋਂ। ਹੁਣ ਜੇ ਕਿਸੇ ਦਾ ਭਰਾ ਜਿਹੜਾ ਜਾਂ ਛੋਟਾ ਬੱਚਾ ਉਹਦੀ ਬੇਇੱਜ਼ਤੀ ਕਰਤੀ ਫੌਜ ਨੇ ਪੁਲਿਸ ਨੇ, ਮੁਕਾਬਲਾ ਬਣਾ ਕੇ ਮਾਰਤਾ, ਤੇ ਫਿਰ ਉਹਦੇ ਨਾਲ ਦੇ ਆ ਜਿਹੜੇ ਉਹ ਬਦਲਾ ਲੈਣ ਦੇ ਉਹਦੇ ਚ ਭਾਵਨਾ ਦੇ ਤਹਿਤ ਫਿਰ ਉਹ ਘਰੋਂ ਨਿਕਲ ਜਾਂਦੇ ਨੇ ਤੇ ਹਥਿਆਰ ਚੱਕ ਲੈਂਦੇ ਨੇ, ਫਿਰ ਗੱਲ ਆ ਜਿਹੜੀ ਉਹ ਵੱਸੋਂ ਬਾਹਰ ਹੋ ਜਾਂਦੀ ਹੈ। ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਫਿਰ ਆਉਣ ਵਾਲੇ 84 ਤੋਂ ਬਾਅਦ 6-7 ਸਾਲ ਸੀ ਇਹ ਦੌਰ ਬੜਾ ਕਤਲੋਗਾਰਤ ਵਾਲਾ ਤੇ ਬੜਾ ਮਾੜਾ ਦੌਰ ਸੀ ਇਹ ਇਹ ਦੌਰ ਤੋਂ ਪਹਿਲਾਂ ਪੰਜਾਬ ਦੇ ਵਿੱਚ ਲੋਕ ਨਾ ਬਾਹਰ ਸੌਂਦੇ ਹੁੰਦੇ ਸੀ ਮੰਜੇ ਡਾਹ ਕੇ ਛੱਤਾਂ ਦੇ ਉੱਤੇ ਸੌਂਦੇ ਸੀ ਬਾਹਰ ਕੋਈ ਦੇਖਦਾ ਨਹੀਂ ਸੀ ਵੀ ਮੈਂ ਬਾਹਰ ਵਿਹੜੇ ਦੇ ਵਿੱਚ ਪਿਆ ਜਾਂ ਮੈਂ ਬਾਹਰਲੇ ਘਰੇ ਪਿਆ ਫਿਰ ਉਦੋਂ ਬਾਅਦ ਲੋਕ ਦਰਵਾਜ਼ਾ ਬੰਦ ਕਰਕੇ ਸੌਣ ਲੱਗ ਗਏ ਬਾਹਰ ਸੌਣ ਦਾ ਕੰਮ ਆ ਜਿਹੜਾ ਬੰਦ ਹੋ ਗਿਆ ਲੋਕ ਕੋਈ ਪਤਾ ਨਹੀਂ ਸੀ ਲੱਗਦਾ ਪਿੰਡਾਂ ਦੇ ਵਿੱਚ ਕਦੋਂ ਕਤਲ ਹੋ ਜਾਣਾ ਕੀ ਹੋ ਜਾਣਾ ਕਿੱਧਰੋਂ ਪੁਲਿਸ ਨੇ ਆ ਜਾਣਾ ਕਿੱਧਰੋਂ ਮੁੰਡਿਆਂ ਨੇ ਆ ਕੇ ਕਿਹਦਾ ਕਤਲ ਕਰ ਦੇਣਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਸੀ ਵੀ ਜਿਹੜਾ ਨਹੀਂ ਵੀ ਇਨਵੋਲਵ ਹੁੰਦਾ ਸੀ ਉਹਦਾ ਕਤਲ ਹੋ ਜਾਂਦਾ ਸੀ ਕਈ ਵਾਰੀ ਪੁਲਿਸ ਵਾਲੇ ਆਪ ਹੀ ਬੰਦੇ ਪਹਿਲਾਂ ਭੇਜ ਕੇ ਕਤਲ ਕਰਾ ਦਿੰਦੇ ਸੀ ਕਈ ਵਾਰੀ ਮੁੰਡੇ ਕਿਸੇ ਨੂੰ ਕਤਲ ਕਰ ਰਾਤ ਰਹਿੰਦੇ ਸੀ ਰਾਤ ਰਹਿ ਕੇ ਚਲੇ ਜਾਂਦੇ ਸੀ ਪੁਲਿਸ ਵਾਲੇ ਅਗਲੇ ਦਿਨ ਆ ਕੇ ਸਾਰੇ ਦਾ ਸਾਰਾ ਪਰਿਵਾਰ ਮਾਰ ਦਿੰਦੇ ਸੀ ਇਹ ਕੁਛ 6-7 ਸਾਲ ਚੱਲਦਾ ਰਿਹਾ ਅੱਛਾ ਉਹ 6-7 ਸਾਲਾਂ ਦੇ ਦੌਰਾਨ ਪੰਜਾਬ ਦੀ ਜਿਹੜੀ ਸਾਈਕੀ ਆ ਉਹ ਪੂਰੀ ਦੀ ਪੂਰੀ ਬਦਲ ਗਈ ਉਹ ਬਦਲੀ ਹੋਈ ਅਸੀਂ ਦੇਖਦੇ ਹਾਂ ਹਰ ਰੋਜ਼ ਦੇਖਦੇ ਹਾਂ ਅੱਜ ਵੀ ਨਜ਼ਰ ਆਉਂਦੀ ਆ ਜਿਹੜਾ ਪੰਜਾਬ ਮਤਲਬ ਜਿਹਨੂੰ ਕਈ ਵਾਰੀ ਦੇਖੋ ਪਹਿਲਾਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਪਹਿਲਾਂ ਪਾਕਿਸਤਾਨ ਵੇਲੇ ਬਣਨ ਵੇਲੇ ਇੱਕ ਅੱਧਾ ਪੰਜਾਬ ਜਾਂ ਅੱਧ ਤੋਂ ਵੱਧ ਪੰਜਾਬ ਜਾਂ ਉਹ ਅਲੱਗ ਹੋ ਗਿਆ ਉਹ ਇੱਕ ਲਕੀਰ ਉਸ ਤੋਂ ਬਾਅਦ ਹਿੰਦੂ ਤੇ ਸਿੱਖਾਂ ਦੇ ਵਿੱਚ ਇੱਕ ਲਕੀਰ ਖਿੱਚੀ ਗਈ ਹਾਲਾਂਕਿ ਸਿਆਣੇ ਲੋਕ ਕਦੇ ਵੀ ਨਹੀਂ ਵੰਡੇ ਗਏ ਪੰਜਾਬ ਦੇ ਵਿੱਚ 35-40% ਲੋਕ ਨੇ ਨਾ ਜਿਹੜੇ ਦੇਖੋ ਉੱਤੋਂ ਭਾਵੇਂ ਉਹ ਦੇਖਣ ਨੂੰ ਹਿੰਦੂ ਜਾਂ ਸਿੱਖ ਲੱਗਦੇ ਨੇ ਪਰ ਉਹਨਾਂ ਦੇ ਮਨ ਦੇ ਵਿੱਚ ਇਹ ਆ ਵੀ ਇਹ ਤਾਂ ਸਾਡੇ ਹਿੰਦੂ ਹੋਈਏ ਜਾਂ ਸਿੱਖ ਹੋਈਏ ਇਸ ਗੱਲ ਨਾਲ ਫਰਕ ਹੀ ਪੈਂਦਾ ਰਿਸ਼ਤੇਦਾਰੀਆਂ ਨੇ ਇੱਕ ਦੂਜੇ ਦੇ ਵਿਆਹ ਸ਼ਾਦੀਆਂ ਤੇ ਇਕੱਠੇ ਨੇ ਮੁੰਡੇ ਕੁੜੀਆਂ ਇੱਕ ਦੂਜੇ ਨਾਲ ਵਿਆਹੇ ਹੋਏ ਨੇ ਹਨਾ ਪਰ ਜਿਹੜੇ ਧਾਰਮਿਕ ਕੱਟੜਪੰਥੀ ਹੁੰਦੇ ਨੇ ਉਹ ਆਪਣੀ ਰੋਟੀ ਰੋਜ਼ੀ ਇਸੇ ਕਰਕੇ ਚਲਾਉਂਦੇ ਨੇ ਵੀ ਇਹਨਾਂ ਦੇ ਵਿੱਚ ਲਕੀਰ ਆ ਜਿਹੜੀ ਉਹ ਹੋਰ ਡੂੰਗੀ ਲਗਾਤਾਰ ਡੂੰਗੀ ਹੁੰਦੀ ਰਹੇ ਉੱਥੇ ਜਾਂ ਬਾਹਰ ਅੱਛਾ ਫਿਰ ਇਹ ਗੱਲ ਨੂੰ ਫਿਰ ਬਾਅਦ ਦੇ ਵਿੱਚ ਸਰਕਾਰਾਂ ਨੇ ਵਰਤਿਆ ਵੋਟਾਂ ਲਈਆਂ ਹਨਾ ਪਰ ਪੰਜਾਬ ਓਵਰਆਲ ਇਕਾਨਮੀ ਦੇ ਵਿੱਚ ਪੰਜਾਬ ਪਿੱਛੇ ਰਹਿ ਗਿਆ ਬਹੁਤ ਨੌਜਵਾਨ ਬੇਰੁਜ਼ਗਾਰ ਰਹਿਣ ਲੱਗ ਗਏ ਕਾਲਜਾਂ ਸਕੂਲਾਂ ਚ ਪੜ੍ਹਾਈ ਵਾਲਾ ਸਿਸਟਮ ਆ ਜਿਹੜਾ ਬਿਲਕੁਲ ਹੀ ਬੇੜਾ ਗਰਕ ਹੋ ਗਿਆ ਉਹਦਾ ਨਹੀਂ ਪੰਜਾਬ ਆ ਜਿਹੜਾ ਆਰਥਿਕ ਤੌਰ ਤੇ ਬਹੁਤ ਮਜ਼ਬੂਤ ਸੀ ਪੰਜਾਬ ਸੀ ਜਿਹੜਾ ਇੰਟਲੈਕਚੁਅਲ ਤੌਰ ਤੇ ਬਹੁਤ ਮਜ਼ਬੂਤ ਸੀ ਉਸ ਤੋਂ ਬਾਅਦ ਪੰਜਾਬ ਦਾ ਇਹੋ ਜਿਹਾ ਦੁਆਲਾ ਨਿਕਲਿਆ ਮਤਲਬ ਸੋਚਣ ਵਾਲਾ ਪੱਖ ਆ ਜਿਹੜਾ ਪੰਜਾਬ ਦਾ ਪਿੱਛੇ ਰਹਿ ਗਿਆ ਇਹ 84 ਦਾ ਇਹ ਜਿਹੜੇ 7-8-10 ਦਿਨ ਹੁੰਦੇ ਨੇ ਨਾ ਜਦੋਂ ਤੁਸੀਂ ਜਿਨ੍ਹਾਂ ਨੇ ਦਿਨ ਦੇਖੇ ਨੇ ਇਹਦੇ ਤੇ ਕਿਤਾਬਾਂ ਲਿਖੀਆਂ ਨੇ ਜੇ ਤੁਸੀਂ ਪੜ੍ਹਨ ਦੀ ਕੋਸ਼ਿਸ਼ ਕਰੋ ਨਾ ਤੇ ਤੁਹਾਨੂੰ ਕਾਫੀ ਕੁਛ ਕਲੀਅਰ ਹੋ ਜੂ ਤੁਹਾਨੂੰ ਪਤਾ ਲੱਗ ਜੂ ਆਲੇ ਦੁਆਲੇ ਜਿਹੜਾ ਪ੍ਰਚਾਰ ਚੱਲਦਾ ਹੁੰਦਾ ਬਹੁਤ ਵਾਰੀ ਉਹ ਝੂਠਾ ਹੁੰਦਾ ਉਹਦੇ ਚ ਸੱਚਾਈ ਨਹੀਂ ਹੁੰਦੀ ਪਰ ਚੰਗੀ ਗੱਲ ਇਹ ਹੈ ਇੱਕ ਵੀ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਪੰਜਾਬੀ ਦੇਖੋ ਡੈਵੀਏਸ਼ਨ ਹੁੰਦੀਆਂ ਨੇ ਪੰਜਾਬੀ ਪੰਜਾਬ ਦੇ ਸਿੱਖ ਪੰਜਾਬ ਦੇ ਹਿੰਦੂ ਇਸ ਦੇ ਬਾਵਜੂਦ ਵੀ ਕਿਤੇ ਤੁਸੀਂ ਇਹ ਨਹੀਂ ਦੇਖੋਗੇ ਵੀ ਪੰਜਾਬ ਦੇ ਲੋਕਾਂ ਨੇ ਹਜੂਮ ਬਣਾ ਕੇ ਕਿਤੇ ਐਂ ਕਤਲ ਕੀਤੇ ਹੋਣ ਕਿਤੇ ਵੀ ਨਹੀਂ ਦੇਖੋਗੇ ਧਰਨੇ ਵਿਚਾਰੇ ਤਾਂ ਜ਼ਰੂਰ ਹੋ ਜਾਂਦੇ ਨੇ ਅੱਗ ਲਾਉਣ ਦੀ ਕੋਸ਼ਿਸ਼ ਤਾਂ ਜ਼ਰੂਰ ਧਾਰਮਿਕ ਕੱਟੜਪੰਥੀ ਕਰਦੇ ਨੇ ਪਰ ਆਏ ਪੰਜਾਬ ਦੇ ਲੋਕ ਆਏ ਮਤਲਬ ਸਾਧਾਂ ਸੰਤਾਂ ਮਗਰ ਤਾਂ ਜ਼ਰੂਰ ਲੱਗ ਜਾਂਦੇ ਨੇ ਡੇਰਿਆਂ ਵਾਲਿਆਂ ਮਗਰ ਲੱਗ ਜਾਂਦੇ ਨੇ ਪਰ ਉਹਨਾਂ ਦੇ ਕਹੇ ਜਿੰਨਾ ਕੋ ਭੜਕਾਉਂਦੇ ਨੇ ਲੋਕਾਂ ਨੂੰ ਪੰਜਾਬ ਦੇ ਲੋਕ ਭੜਕੇ ਨਹੀਂ ਇਹ ਪੰਜਾਬ ਦੇ ਲੋਕਾਂ ਦਾ ਜਾਣੀ ਸੰਜਮ ਸਿਆਣਪ ਪੇਸ਼ੈਂਸ ਇਹਦੀ ਵੀ ਦਾਦ ਦੇਣੀ ਬਣਦੀ ਹੈ ਹਨਾ ਇੰਨਾ ਨੁਕਸਾਨ ਕਰਾ ਕੇ ਵੀ ਪੰਜਾਬ ਦੇ ਲੋਕ ਅਜੇ ਵੀ ਇਕੱਠੇ ਨੇ ਲਓ ਜੀ ਆਪਾਂ ਐਂ ਕਰਦੇ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਫਿਰ
ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
9059158484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313
ਡੇਲ ਮੁੰਡੀ ਰੀਅਲ ਅਸਟੇਟ ਐਕਸਪਰਟ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਟਨ। ਕਾਲ ਕਰੋ 905-793-3458, 905-793-3458।
ਅਪਲਾਇੰਸ ਜੰਕਸ਼ਨ, ਜੇ ਤੁਸੀਂ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ। 2 ਲੋਕੇਸ਼ਨ ਟੂ ਸਰਵ ਯੂ, 20-20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰ ਮੌਂਟ ਰੋਡ, ਯੂਨਿਟ 2C ਦੇ ਵਿੱਚ, 905-450-0054, 905-450-0054। ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ।
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ? ਤਾਂ ਇੱਕੋ ਹੀ ਨਾਮ ਯਾਦ ਰੱਖੋ, RISE CPA LLP। ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲਾਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, RISE CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲਿਊਸ਼ਨਸ। ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ। ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਸ, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20-1625 ਸਟੀਅਰਸ ਐਵਨਿਊ ਈਸਟ, ਬ੍ਰੈਂਪਟਨ, ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471000, 6478471000। ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ, RISE CPA LLP.CA।
ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ, RISE CPA LLP। ਦੇਖੋ ਬੜੀਆਂ ਚੁਣ ਚੁਣ ਕੇ ਗੱਲਾਂ ਇਹਨਾਂ ਦੀ ਐਡ ਦੇ ਵਿੱਚ ਕੀਤੀਆਂ ਨੇ ਅਸੀਂ, ਇੰਨੇ ਆਰਗੇਨਾਈਜ਼ਡ ਨੇ ਇਹ। ਬਹੁਤ ਵਾਰੀ ਤੁਸੀਂ ਅਕਾਊਂਟੈਂਟ ਦੀ ਐਡ ਸੁਣ ਲਓ ਜੀ ਫਲਾਣੇ ਥਾਂ ਤੁਸੀਂ ਬਸ ਟੈਕਸ ਭਰਾਉਣਾ ਤੇ ਆ ਜਾਓ, ਤੁਹਾਨੂੰ ਟੈਕਸ ਦੇ ਵਿੱਚ ਰਿਬੇਟ ਦਵਾ ਦੇਣਗੇ, ਇੰਨੀ ਕੀ ਐਡ ਹੁੰਦੀ ਹੈ? ਨਹੀਂ ਜੀ, ਨਹੀਂ ਨਹੀਂ, ਇਹ ਜਦੋਂ ਇਹਨਾਂ ਕੋਲ ਜਾਓਗੇ ਨਾ ਤੁਹਾਨੂੰ ਦੱਸਣਗੇ ਵੀ ਐਵੇਂ ਮਾੜਾ ਮੋਟਾ ਫਾਲਤੂ ਰਿਬੇਟ ਦੇ ਚੱਕਰ ਦੇ ਵਿੱਚ ਹਾਂਜੀ ਟੈਕਸ ਘੱਟ ਪੇ ਕਰਨਾ, ਇਹ ਚੱਕਰ ਦੇ ਵਿੱਚ ਕਈ ਵਾਰੀ ਤੁਸੀਂ ਵੱਡਾ ਨੁਕਸਾਨ ਕਰਾ ਲੈਣੇ। ਬਹੁਤ ਸਿਆਣੇ, ਸੂਝਵਾਨ, ਪ੍ਰੋਫੈਸ਼ਨਲ ਨੇ ਜੀ। ਅਸੀਂ ਕੋਸ਼ਿਸ਼ ਕੀਤੀ ਹੈ ਵੀ ਇਹਨਾਂ ਦੀ ਐਡ ਤੁਹਾਨੂੰ ਸਾਰਾ ਕੁਝ ਕਨਵੇ ਕਰੇ। ਟੈਕਸ ਸਰਵਿਸ ਤਾਂ ਦਿੰਦੇ ਹੀ ਦਿੰਦੇ ਨੇ, ਪਰਸਨਲ ਸੈਲਫ ਇੰਪਲੋਇਡ ਟੈਕਸ ਤੁਸੀਂ ਫਾਈਲ ਕਰਦੇ ਹੋ, ਕਾਰਪੋਰੇਟ ਟੈਕਸ, ਐਸਟੇਟ, ਟਰੱਸਟ ਰਿਟਰਨ, ਪਾਰਟਨਰਸ਼ਿਪ ਟੈਕਸ ਰਿਟਰਨ, ਜੇ ਤੁਹਾਡੀ ਨਾਟ ਫਾਰ ਪ੍ਰੋਫਿਟ ਟੈਕਸ ਰਿਟਰਨ ਫਾਈਲ ਕਰਨੀਆਂ ਨੇ ਆਰਗੇਨਾਈਜੇਸ਼ਨ, ਉਹ ਵੀ ਕਰਦੇ ਨੇ ਇਹ। ਅਕਾਊਂਟਿੰਗ ਸਰਵਿਸਿਜ਼ ਦਿੰਦੇ ਨੇ, ਫਾਈਨੈਂਸ਼ੀਅਲ ਸਟੇਟਮੈਂਟਸ, ਪ੍ਰੋਜੈਕਸ਼ਨ ਰਿਪੋਰਟਸ, ਬੁੱਕ ਕੀਪਿੰਗ ਸਪੋਰਟ ਚਾਹੀਦੀ ਹੈ, ਪੇਰੋਲ ਸਪੋਰਟ ਚਾਹੀਦੀ ਹੈ, ਕੁਝ ਸਲਾਹ ਮਸ਼ਵਰਾ ਐਡਵਾਈਜ਼ਰੀ ਸਰਵਿਸਿਜ਼ ਚਾਹੀਦੀਆਂ ਤੁਹਾਡੀਆਂ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸਟੇਟ ਫਰੀਜ਼, ਸ਼ੇਅਰ ਐਸੈਟ ਸੇਲ ਐਂਡ ਪਰਚੇਜ਼, ਨੋਟਿਸ ਆ ਗਿਆ CRA ਦਾ, ਨੋਟਿਸ ਆਫ ਅਬਜੈਕਸ਼ਨ, ਇਹ ਸਾਰੀਆਂ ਸਮੱਸਿਆਵਾਂ ਨਾਲ ਇਹ ਮਨਪ੍ਰੀਤ ਸਿੰਘ ਬਰਾੜ ਡੀਲ ਕਰਦੇ ਨੇ। ਇੱਕ ਵਾਰੀ ਤੁਸੀਂ ਜਾ ਕੇ ਆਓ, 647-847-1000, 6478471000। ਕਈ ਵਾਰੀ ਕਈ ਸਾਲਾਂ ਬਾਅਦ ਆਪਾਂ ਨੂੰ ਬਰਾਊਨ ਜੀ ਲੈਟਰ ਆ ਜਾਂਦੀ ਹੈ, ਬਰਾਊਨ ਜੀ ਚਿੱਠੀ ਆ ਜਾਂਦੀ ਹੈ, ਆਪਾਂ ਨਾ ਵੈਸੇ ਹੀ ਕਹਿ ਦਿੰਦੇ ਉਹ ਫਿਰ ਨਾ ਸਾਡੇ ਅਕਾਊਂਟੈਂਟ ਨਾ ਪ੍ਰੋਪਰਲੀ ਟੇਕ ਕੇਅਰ ਨਹੀਂ ਕੀਤੀ, ਕਈ ਸਾਲਾਂ ਬਾਅਦ ਪਤਾ ਲੱਗਦਾ। ਇਸ ਕਰਕੇ ਪ੍ਰੋਫੈਸ਼ਨਲ, ਵੈਸੇ ਅਕਾਊਂਟੈਂਟ ਸਾਰੇ ਪ੍ਰੋਫੈਸ਼ਨਲ ਹੁੰਦੇ ਨੇ ਇਹ ਜੀ ਕੋਈ ਗੱਲ ਨਹੀਂ, ਪਰ ਫਿਰ ਵੀ ਕੰਮ ਦਾ ਤਜਰਬਾ ਤੇ ਆਪਣੀ ਜਿਹੜੀ ਸਮਝ ਆ ਉਹ ਕੰਮ ਦੇ ਵਿੱਚ ਬੋਲਣੀ ਚਾਹੀਦੀ ਆ। ਤੁਸੀਂ ਮਨਪ੍ਰੀਤ ਸਿੰਘ ਬਰਾੜ ਨਾਲ ਤਾਲਮੇਲ ਕਰੋ ਜੀ ਅਕਾਊਂਟਿੰਗ ਸਰਵਿਸਿਜ਼ ਦੇ ਲਈ, 647-847-1000 ਇਹਨਾਂ ਦਾ ਨੰਬਰ ਆ, 6478471000। ਆਫਿਸ ਹੈਗਾ ਇਹਨਾਂ ਦਾ 1625 ਸਟੀਲ ਐਵਨਿਊ ਈਸਟ, ਯੂਨਿਟ 20, ਐਡਵਾਂਸ ਤੇ ਸਟੀਲ ਦੇ ਇੰਟਰਸੈਕਸ਼ਨ ਤੇ। ਤੇ ਜੇ ਤੁਸੀਂ ਕੋਈ ਪ੍ਰਾਪਰਟੀ ਖਰੀਦੀ ਵੇਚੀ ਹੈਗੀ ਆ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਆ, ਕੋਈ ਕੌਂਡੋ ਲਈ ਆ, ਘਰ ਖਰੀਦਿਆ ਵੇਚਿਆ, ਤੇ ਫਿਰ ਤੁਸੀਂ ਅਮਨਦੀਪ ਕਪਲਾ, ਆਸਰਾ ਲੋਇਰਸ ਵਾਲੇ ਉਹਨਾਂ ਨਾਲ ਤਾਲਮੇਲ ਕਰ ਲੈਣਾ। ਦੇਖੋ ਲੋਇਰ ਸਾਰੇ ਕੰਮ ਹੀ ਕਰ ਲੈਂਦੇ ਨੇ, ਤੁਸੀਂ ਕਿਸੇ ਆਫਿਸ ਜਾਓ ਤੁਹਾਨੂੰ ਮਨਾ ਤਾਂ ਕਿਸੇ ਨੇ ਕਰਨਾ ਹੀ ਨਹੀਂ, ਲੋਇਰ ਨੇ ਸਾਰੇ ਰੀਅਲ ਸਟੇਟ ਕਲੋਜ਼ਿੰਗਸ ਕਰਦੇ ਨੇ, ਪਰ ਇਹ ਇਸ ਕੰਮ ਦੇ ਵਿੱਚ ਇਹਨਾਂ ਨੂੰ ਮਹਾਰਤ ਆ, ਕਿਉਂਕਿ ਸਿਰਫ ਰੀਅਲ ਸਟੇਟ ਦਾ ਕੰਮ ਹੀ ਕਰਦੇ ਨੇ ਤੇ ਕਈ ਸਾਲਾਂ ਤੋਂ ਕਰਦੇ ਨੇ, 17-18 ਸਾਲਾਂ ਤੋਂ ਇਹੀ ਕੰਮ ਕਰਦੇ ਨੇ, ਛੋਟੀਆਂ ਤੋਂ ਛੋਟੀਆਂ ਕਲੋਜ਼ਿੰਗ ਤੋਂ ਲੈ ਕੇ ਵੱਡੀਆਂ ਤੋਂ ਵੱਡੀਆਂ, 100-150 ਮਿਲੀਅਨ ਦੇ ਕਲੋਜ਼ਿੰਗ ਇਹ ਕਰਦੇ ਨੇ ਜੀ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀਆਂ ਦੀਆਂ, ਘਰ ਆ। ਅੱਛਾ, ਵੈਸੇ ਵੀ ਜੇ ਨਹੀਂ ਵੀ ਕਲੋਜ਼ਿੰਗ ਕੋਈ ਪ੍ਰਾਪਰਟੀ ਲੈਣੀ ਆ ਜਾਂ ਲਈ ਆ, ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਰਿਵਿਊ ਕਰਵਾਉਣਾ ਤੁਸੀਂ, ਤੇ 905-456-2020 ਇਹਨਾਂ ਦਾ ਨੰਬਰ ਆ, 905-456-2020. ਲਾਇਰ ਦਾ ਬਹੁਤ ਵੱਡਾ ਰੋਲ ਹੁੰਦਾ ਜੀ, ਲਾਇਰ ਬਿਨਾਂ ਕਲੋਜ਼ਿੰਗ ਨਹੀਂ ਹੋ ਸਕਦੀ ਹੁੰਦੀ, ਪਰ ਕਈ ਵਾਰੀ ਕਲੋਜ਼ਿੰਗ ਵਾਲੇ ਦਿਨ ਬਾਇਰ ਤੇ ਲਾਇਰ ਦੇ ਜਿਹੜੇ ਬਾਇਰ ਤੇ ਸੈਲਰ ਦਾ ਲਾਇਰ ਹੈ ਇਹਨਾਂ ਦੇ ਸਿੰਘ ਫਸੇ ਹੁੰਦੇ ਨੇ ਆਪਸ ਵਿੱਚ ਦੀ, ਉਹ ਜੀ ਸਾਡੇ ਲਾਇਰ ਨੇ ਐਂ ਕਹਿਤਾ, ਸਾਡਾ ਲਾਇਰ ਨਹੀਂ ਮੰਨਦਾ, ਕਈ ਵਾਰੀ ਪ੍ਰੋਬਲਮ ਜ਼ਿਆਦਾ ਆ ਜਾਂਦੀ ਹੈ। ਤੁਸੀਂ ਦੇਖ ਲਓ ਹੁਣ ਕਲੋਜ਼ਿੰਗ ਵਾਲੇ ਦਿਨ ਤੁਹਾਡੀ ਕਲੋਜ਼ਿੰਗ ਨਾ ਹੋਵੇ, ਸੈਲਰ ਦੀ ਕਲੋਜ਼ਿੰਗ ਨਾ ਹੋਵੇ, ਪੈਸੇ ਨਹੀਂ ਮਿਲਣਗੇ, ਸੈਲਰ ਨੇ ਕਈ ਵਾਰ ਅੱਗੇ ਕੋਈ ਪ੍ਰੋਪਰਟੀ ਬਾਈ ਕੀਤੀ ਹੁੰਦੀ ਹੈ, ਤੁਸੀਂ ਬਾਇਰ ਹੋ, ਤੁਸੀਂ ਸਮਾਨ ਲੱਦਿਆ ਹੋਇਆ ਟਰੱਕ ਦੇ ਵਿੱਚ ਤੇ ਘਰ ਦੇ ਅੱਗੇ ਖੜੇ, ਤੁਹਾਡੀ ਕਲੋਜ਼ਿੰਗ ਨਾ ਹੋਵੇ ਤੇ ਅੰਦਾਜ਼ਾ ਲਾ ਲਓ। ਇਸ ਕਰਕੇ ਸਮੂਥ ਕਲੋਜ਼ਿੰਗ ਲਈ ਆਸਟਰਾ ਲਾਇਰਸ ਅਮਨਦੀਪ ਕਪਲਾ 905-456-2020 ਤੇ ਤਾਲਮੇਲ ਕਰ ਲਿਓ। ਆਪਣੀ ਗੱਲਬਾਤ ਚੱਲ ਰਹੀ ਸੀ ਕਿ ਜੂਨ 84 ਆਹ ਦਿਨ ਹੀ ਸੀ ਜੀ, 1 ਜੂਨ, ਉਦੋਂ ਫੋਨ ਨਹੀਂ ਸੀ ਹੁੰਦੇ, ਟੀਵੀ ਤੋਂ ਖਬਰਾਂ ਆਉਂਦੀਆਂ ਹੁੰਦੀਆਂ ਸੀ, ਰੇਡੀਓ ਤੋਂ ਖਬਰਾਂ ਆਉਂਦੀਆਂ ਹੁੰਦੀਆਂ ਸੀ, ਹੈਨਾ, ਤੇ ਅੱਜ ਵਰਗਾ ਦੌਰ ਨਹੀਂ ਸੀ ਹੁੰਦਾ, ਤੇ ਫੇਰ ਵੀ ਜਾਣੀ ਇਹ ਆ ਵੀ ਜਿਹੜਾ ਕੁਛ ਉਦੋਂ ਵਾਪਰਿਆ ਇਹ ਨਹੀਂ ਵਾਪਰਨਾ ਚਾਹੀਦਾ ਸੀ, ਇਹ ਰੋਕਿਆ ਜਾ ਸਕਦਾ ਸੀ, ਹੈਨਾ, ਤੇ ਪਰ ਸਰਕਾਰ ਦੀ ਨਲਾਇਕੀ ਸੀ ਜੀ। ਪਹਿਲੀ ਗੱਲ ਤਾਂ ਸਰਕਾਰ ਨੇ ਪਹਿਲਾਂ ਵਾਲੇ ਹਾਲਾਤ ਨਹੀਂ ਕੰਟਰੋਲ ਕੀਤੇ, ਸਗੋਂ ਇਹ ਕਿਹਾ ਜਾਂਦਾ ਵੀ ਸਰਕਾਰ ਨੇ ਜਿਹੜਾ ਕੁਛ ਚੱਲ ਰਿਹਾ ਸੀ ਹਾਲਾਤ ਵਿਗਾੜਨ ਦੇ ਵਿੱਚ ਸਰਕਾਰ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਕਰਕੇ ਸਰਕਾਰ ਮੁੱਖ ਦੋਸ਼ੀ ਹੈ, ਦੋਸ਼ੀ ਤਾਂ ਹੋਰ ਵੀ ਤਰ੍ਹਾਂ ਵਾਲੇ ਹੈਗੇ ਨੇ, ਪਰ ਸਰਕਾਰ ਮੁੱਖ ਦੋਸ਼ੀ ਹੈ, ਸਾਰੀ ਦੀ ਸਾਰੀ ਜ਼ਿੰਮੇਵਾਰੀ ਹੈ ਜਿਹੜੀ ਉਹ ਸਰਕਾਰ ਦੇ ਉੱਤੇ ਆਉਂਦੀ ਹੈ। ਬਾਕੀ ਜਿਹਨਾਂ ਦੇ ਧਾਰਮਿਕ ਜਜ਼ਬਾਤ ਹੁੰਦੇ ਨੇ ਉਹਨਾਂ ਨੂੰ ਥੋੜਾ ਜਿਹਾ ਇੰਨਾ ਜ਼ਰੂਰ ਸਮਝਣਾ ਚਾਹੀਦਾ ਕਿ ਜਿਹੜੇ ਧਾਰਮਿਕ ਸਥਾਨ ਹੁੰਦੇ ਨੇ ਇਹ ਸ਼ਾਂਤੀ, ਸੇਵਾ, ਮਨ ਦੀ ਸ਼ਾਂਤੀ, ਸੰਤੁਸ਼ਟੀ, ਪੀਸ ਆਫ ਮਾਇੰਡ ਲਈ ਹੁੰਦੇ ਨੇ, ਹਨਾ, ਤੇ ਪਰ ਉਹ ਮਾਹੌਲ ਇਹੋ ਜਿਹਾ ਸੀ ਜੀ, ਪੋਲੀਟੀਕਲ ਮਾਹੌਲ ਸੀਗਾ, ਇਸ ਕਰਕੇ ਇੰਨੇ ਸਾਲਾਂ ਬਾਅਦ ਵੀ ਉਹ ਜਿਹੜੀ ਅਲੈਦਗੀ, ਬੇਗਾਨਗੀ ਦੀ ਭਾਵਨਾ ਆਪਾਂ ਅੱਜ ਦੇ ਨੌਜਵਾਨਾਂ ਚ ਵੀ ਦੇਖ ਸਕਦੇ ਹਾਂ, ਤੇ ਉਹ ਭਾਵਨਾ ਜਿਹੜੀ ਜਾਣੀ ਉਹਦੇ ਵੈਲਿਡ ਰੀਜ਼ਨਸ ਨੇ, ਕਈ ਤਾਂ ਹੁਣ ਤੁਸੀਂ ਵੈਸੇ ਹੀ ਕਹਿ ਦੋਗੇ ਨਾ ਵੀ ਆਏ ਕਿਵੇਂ ਆ, ਹੈਨਾ, ਪਰ ਉਹਦੇ ਵੈਲਿਡ ਰੀਜ਼ਨਸ ਇਸ ਕਰਕੇ ਨੇ ਕਿਉਂਕਿ ਸਰਕਾਰੀ ਜਬਰ, ਤੁਸੀਂ ਕਿਸੇ ਸਟੇਟ ਨੂੰ ਮਤਲਬ ਉਦੋਂ ਜਿਹੜੇ ਬੇਸਿਕ ਰਾਈਟਸ ਨੇ ਬੋਲਣ ਦੇ, ਮਾਰਸ਼ਲ ਲਾ ਲਾ ਦੋ ਸਟੇਟ ਦਾ, ਤੁਸੀਂ ਸਟੇਟ ਦੇ ਵਿੱਚ ਸਾਰੀ ਦੇ ਵਿੱਚ ਕੋਈ ਬੋਲ ਨਹੀਂ ਸਕਦਾ, ਵੀ ਘਰੋਂ ਬਾਹਰ ਨਹੀਂ ਨਿਕਲ ਸਕਦਾ, ਕੋਈ ਧਾਰਮਿਕ ਸਥਾਨ ਤੇ ਨਹੀਂ ਜਾ ਸਕਦਾ। ਅੱਛਾ, ਹੋਰ ਵੀ ਹੈਰਾਨੀ ਦੀ ਗੱਲ ਤੁਹਾਨੂੰ ਦੱਸਦਾ, ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ। ਮੈਂ ਜਿਵੇਂ ਦੱਸਿਆ ਵੀ ਪੰਜਾਬ ਦੇ ਵਿੱਚ ਸਿੱਖ ਵੱਸਦੇ ਨੇ, ਹਿੰਦੂ ਵੱਸਦੇ ਨੇ, ਮੁਸਲਮਾਨ ਵੱਸਦੇ ਨੇ, ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਧਿਰ ਹੈਗੀ ਆ ਜੀ ਜਿਹੜੀ ਹਮੇਸ਼ਾ ਹੀ ਗਲਤ ਗੱਲਾਂ ਦਾ ਵਿਰੋਧ ਕਰਦੀ ਆ। ਮੈਨੂੰ ਯਾਦ ਆ ਕਿਰਤੀ ਕਿਸਾਨ ਯੂਨੀਅਨ ਦੇ ਜਦੋਂ ਇਹ ਮਾਰਸ਼ਲ ਲਾ ਲਾਇਆ ਨਾ, ਜਦੋਂ ਆਰਡਰ ਹੋਇਆ ਤਾਂ ਕਿਰਤੀ ਕਿਸਾਨ ਯੂਨੀਅਨ ਦੇ ਬਹੁਤ ਸਾਰੇ ਲੋਕਾਂ ਨੇ ਚੰਡੀਗੜ੍ਹ ਸਭ ਤੋਂ ਪਹਿਲਾਂ ਪ੍ਰੋਟੈਸਟ ਕੀਤਾ ਸੀ ਵੀ ਪੰਜਾਬ ਨੂੰ ਤੁਸੀਂ ਫੌਜ ਦੇ, ਉਹਨਾਂ ਦੀ ਮੈਨੂੰ ਵਰਡਿੰਗ ਵੀ ਯਾਦ ਆ, ਫਲਾਇਰ ਜਿਹੜਾ ਕੱਢਿਆ ਸੀ ਬਈ ਪੰਜਾਬ ਨੂੰ ਫੌਜੀ ਬੂਟਾਂ ਹੇਠ ਦਰਨ ਦੀ ਜਿਹੜੀ ਸਰਕਾਰੀ ਸਕੀਮ ਆ ਨਾ, ਉਹਨੂੰ ਪੰਜਾਬ ਦੇ ਲੋਕ ਸਫਲ ਨਹੀਂ ਹੋਣ ਦੇਣਗੇ। ਜਿਹੜੇ ਬੇਸਿਕ ਰਾਈਟਸ ਹੁੰਦੇ ਆ ਜਦੋਂ ਕੁਚਲੇ ਜਾਂਦੇ ਨੇ ਤਾਂ ਉਹਦੇ ਖਿਲਾਫ ਬੋਲਣਾ ਹਰ ਇੱਕ ਇਨਸਾਨ ਦਾ ਫਰਜ਼ ਬਣਦਾ, ਤੇ ਪੰਜਾਬ ਦੇ ਲੋਕ ਉੱਥੇ ਬੋਲਦੇ ਰਹੇ ਆ, ਭਾਵੇਂ ਉਹ ਹੋ ਸਕਦਾ ਉਹ ਜਿਹੜੇ ਜੈਨੂਅਨ ਮਤਲਬ ਆਈ ਮੀਨ ਜਿਹੜੇ ਮਾਨਵਤਾਵਾਦੀ ਹਿੰਦੂ ਧਰਮ ਦੇ ਵਿੱਚੋਂ ਵੀ ਸੀ, ਉਹਨਾਂ ਦੇ ਵੀ ਸ਼ਾਮ ਨੂੰ ਕਈਆਂ ਨੇ ਘਰੇ ਰੋਟੀ ਨਹੀਂ ਪਕਾਈ ਵੀ, ਕਿਉਂਕਿ ਦਰਬਾਰ ਸਾਹਿਬ ਆ ਜਿਹੜਾ ਉਹ ਇਕੱਲੇ ਸਿੱਖ ਧਰਮ ਦਾ ਨਹੀਂ ਹੈ, ਦਰਬਾਰ ਸਾਹਿਬ ਨੂੰ ਮੰਨਣ ਵਾਲੇ ਸਿੱਖ ਧਰਮ, ਹਿੰਦੂ ਧਰਮ, ਮੈਂ ਕਹੂੰਗਾ ਜੀ ਈਵਨ ਨਾਨ ਰਿਲੀਜੀਅਸ ਲੋਕ ਵੀ ਨੇ ਜਿਹੜੇ ਉਹ ਵੀ ਉਹਨਾਂ ਦਾ ਜਿਹੜਾ ਪਲੇਟਫਾਰਮ ਹੈ ਨਾ ਸੋਚਣ ਦਾ, ਉਹ ਸਿੱਖੀ ਦੇ ਵਿੱਚੋਂ ਨਿਕਲਦਾ, ਸਿੱਖ ਮੂਵਮੈਂਟ ਦੇ ਵਿੱਚੋਂ ਨਿਕਲਦਾ। ਇਸ ਕਰਕੇ ਇਸ ਘਟਨਾ ਨੇ ਨਾ ਸਾਰੇ ਪੰਜਾਬੀਆਂ ਨੂੰ ਹਿਲਾ ਕੇ ਰੱਖਤਾ ਸੀ। ਆਓ ਆਪਾਂ ਨਾ ਹੁਣ ਗੱਲਬਾਤ ਦਾ ਰੁੱਖ ਆ ਜਿਹੜਾ ਥੋੜਾ ਜਿਹਾ ਬਦਲਦੇ, ਆਪਣੇ ਕੋਲ 15 ਮਿੰਟ ਹੈਗੇ ਨੇ, ਆਪਾਂ ਤਕਰੀਬਨ ਮੇਰੇ ਖਿਆਲ 1 ਮਹੀਨਾ ਹੋ ਗਿਆ ਕੋਈ ਨਾ ਕੋਈ ਖ਼ਬਰ ਦਾ ਸ਼ੇਅਰ ਕਰ ਲੈਂਦੇ। ਆਓ ਆਪਾਂ ਇਰਾਨ ਬਾਰੇ ਆਪਾਂ ਜਿਹੜੀ ਗੱਲਬਾਤ ਚੱਲ ਰਹੀ ਹੈ ਉਹ ਆਪਾਂ ਹਸਨ ਸਾਹਿਬ ਨੇ ਜੀ ਉਹਨਾਂ ਦੇ ਸ਼ਬਦਾਂ ਦੇ ਵਿੱਚ ਸੁਣਨ ਦੀ ਕੋਸ਼ਿਸ਼ ਕਰੀਏ ਵੀ ਇਸ ਵੇਲੇ ਟਰੰਪ ਸਾਹਿਬ ਕੀ ਸੋਚ ਰਹੇ ਨੇ, ਤੇ ਪੁਰਾਣੇ ਸਮੇਂ ਦੇ ਵਿੱਚ ਇਰਾਕ ਤੇ ਇਰਾਨ ਨੂੰ ਕਿਵੇਂ ਇਹਨਾਂ ਨੇ ਲੜਾਇਆ, ਅਮਰੀਕਾ ਸਰਕਾਰ ਦੀ ਪਾਲਿਸੀ ਕਿਵੇਂ ਰਹੀ ਹੈ, ਪਹਿਲਾਂ ਤਾਂ ਇਰਾਕ ਤੇ ਇਰਾਨ ਨੂੰ ਆਪਸ ਵਿੱਚ ਦੀ ਲੜਾਇਆ, ਉਹਨਾਂ ਦੇ ਵਿੱਚ ਜਿਹੜੇ ਵਿਰੋਧ ਪਏ ਸੀ ਦੇਖੋ ਸੁੰਨੀ ਤੇ ਸ਼ੀਆ ਦੇ ਵਿਰੋਧ, ਹੈਨਾ, ਉਹਨਾਂ ਨੂੰ ਯੂਜ਼ ਕਰਕੇ ਕਿਵੇਂ ਦੋਨਾਂ ਦੇਸ਼ਾਂ ਨੂੰ ਕਮਜ਼ੋਰ ਕੀਤਾ, ਫਿਰ ਇਹਨਾਂ ਨੇ ਇਰਾਕ ਦੇ ਉੱਤੇ ਵੀ ਇਹਨਾਂ ਕੋਲ ਤਾਂ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ, ਹੈਨਾ, ਉਹਨਾਂ ਨੂੰ ਖਤਮ ਕੀਤਾ, ਤੇ ਫਿਰ ਹੁਣ ਮਤਲਬ ਇਰਾਨ ਆ ਜਿਹੜਾ ਉਹਨਾਂ ਦੇ ਉੱਤੇ ਇਹ ਕੋਸ਼ਿਸ਼ ਕਰ ਰਹੇ ਨੇ ਵੀ ਇਹਨਾਂ ਦੀ ਜਿਹੜੀ ਪੂਰੀ ਦੀ ਪੂਰੀ ਜਿਹੜੀ ਜਿਹੜਾ ਕਲਚਰ ਆ ਸੀ ਇਹਨਾਂ ਦਾ ਉਹ ਸਭਿਅਤਾ ਉਹਨਾਂ ਨੂੰ ਉਹਨੂੰ ਤਬਾਹ ਕਰ ਦੀਏ। ਖੈਰ ਉਹਨਾਂ ਨੇ ਇਰਾਨ ਵਾਲਿਆਂ ਨੇ ਬਹੁਤ ਦਲੇਰੀ ਦੇ ਨਾਲ ਇਹਨੂੰ ਰਜਿਸਟਰ ਕੀਤਾ। ਆਓ ਥੋੜਾ ਜਿਹਾ ਤੁਹਾਨੂੰ ਹਿਸਟੋਰੀਕਲ ਪਰਸਪੈਕਟਿਵ ਦੇ ਵਿੱਚ ਬਈ ਅਮਰੀਕਾ ਜਿਹੜਾ ਇਹਨਾਂ ਦੀ ਪਾਲਿਸੀ ਕੀ ਰਹੀ ਹੈ ਇਹਨਾਂ ਦੇਸ਼ਾਂ ਦੇ ਵਿੱਚ ਆਪਾਂ ਉਹ ਸੁਣਾਉਣ ਦੀ ਕੋਸ਼ਿਸ਼ ਕਰੀਏ। ਇੰਗਲਿਸ਼ ਦੇ ਵਿੱਚ ਆ, ਮੈਨੂੰ ਉਮੀਦ ਆ ਤੁਸੀਂ ਸਮਝੋਗੇ।
This disastrous and illegal war on Iran nearly 3 months ago, President Donald Trump repeatedly promised that the war would end very soon because Iran wouldn't be able to hold out against the mighty US. A claim, a prediction, that he and his cronies delusionally repeated again and again.
We are on or ahead of schedule in that operation. We expect to conclude at the appropriate time here, in a matter of weeks, not months.
There's just no way that Donald Trump is going to allow this country to get into a multi-year conflict with no clear end in sight and no clear objective.
At the end of the day, they do not have the cards, and they're coming back to the table for a deal.
Iran is just a military operation to me. Iran is something that was essentially largely over in 2 or 3 days.
As we've seen, soon is not coming soon enough, or at least as soon as expected. And even as the US claims a deal is underway, we're reminded that Trump's quick in-and-out Venezuela formula does not work on a country like Iran. How do we know this? Because just over 4 decades ago, the US got involved with a little something called the Iran-Iraq War. Let's take a stroll down memory lane, the kind of stroll Donald Trump should have taken before starting this war. The year was 1980. The Islamic Revolution had just taken place in Iran. The West's beloved Shah had been kicked out of power, and the new hardline supreme leader of Iran, Ayatollah Ruhollah Khomeini, was making his own leadership ambitions for the broader Middle East pretty clear. Then along came Saddam Hussein, Iraq's own new dictator, secular dictator, who was eager to assert his own dominance over the region. In September of 1980, he illegally invaded Iran, launching what would soon become an almost decade-long conflict filled with World War I barbaric trench-style warfare, atrocious deaths, and most infamously, horrific chemical weapons attacks. Throughout the war, the US publicly claimed to have a neutral stance. But starting in 1982, the Reagan administration began to quietly provide the Iraqis with intelligence and military support in what was known as the tilt towards Iraq. According to Howard Teicher, who served on Ronald Reagan's National Security Council staff, that tilt happened just as Iran gained the upper hand in the war, causing the US government to fear that Iran would eventually cut through to oil fields in Kuwait and Saudi Arabia. Teicher would testify in a 1993 affidavit that it was in that moment, in 1982, that, quote, President Reagan decided that the United States could not afford to allow Iraq to lose the war to Iran. Worst of all, the Reagan administration continued its support for Saddam Hussein even after it had confirmed Iraq was attacking Iranians and their Kurdish allies with chemical weapons. In 1983, the State Department received a memo that stated, quote, "It is important we approach Iraq very soon in order to reduce or halt what now appears to be Iraq's almost daily use of chemical weapons." But, big surprise, the Reagan White House did not take that advice. Because when it comes to the Middle East, getting oil and protecting Israel are apparently all that matters to the US. In fact, after that memo, the Reagan administration became pretty open about their support for Iraq. Reagan's then special envoy, Donald Rumsfeld, even flew out to Baghdad to meet with Saddam, smiling bright for the photo op. Rumsfeld, who of course would later become a key architect of the 2003 war against Iraq, told Saddam at the time that the US shared Iraq's, quote, "understanding of the importance of balance in the world," making no mention about the country's illegal use of chemical weapons. 3 months later, in March 1984, when Iran tried to get the United Nations to intervene against Iraq's use of chemical weapons, the US, at the request of Iraq, convinced the UN Security Council to water down its condemnation, issuing a general statement against chemical weapons without mentioning Iraq as the culprit. Then, in April 1984, Reagan issued another national security directive, this time urging the State Department to, quote, "prepare a plan of action designed to avert an Iraqi collapse, including indirect security assistance and enhanced intelligence analysis and advice." The US then resumed full diplomatic relations with the country of Iraq in November of that year, with Reagan openly hosting Iraq's foreign minister in the White House, again in public, on camera, for all to see. And let me repeat myself, this was not some small scrimmage the US was supporting. It was one of the deadliest and bloodiest conventional wars in modern history, with Iraq killing an estimated 1 million Iranians and thousands of Kurds during those 8 years with US assistance. Just take a look at the Halabja massacre from March 1988 in the waning days of the war, where Iraq attacked the Kurdish village with poison gas, with bombs, sending an estimated 5,000 civilians, including children, into instant death, leaving 10,000 more blinded, injured, severely debilitated from chemical weapons. Then, 1 month later, in April 1988, there was the Second Battle of Al-Faw, where Iraq retook the peninsula from Iranian forces by deploying an estimated 100 tons of chemical agents, completely razing the town. Behind the scenes, the US was providing Iraq with intelligence showing the location of Iranian troops, even while knowing Iraq would use chemical weapons against them. Retired US Air Force Colonel Rick Francona, who was in Baghdad in 1988, perhaps put it best, telling Foreign Policy magazine in 2013, "The Iraqis never told us that they intended to use nerve gas. They didn't have to. We already knew." This all took place just after Reagan ramped up the pressure on his Secretary of Defense, writing on the side, on the margins of a DIA report, "An Iranian victory is unacceptable." To this day, the US has never apologized for its role in that war. In fact, when the USS Vincennes accidentally shot down an Iranian passenger plane in July 1988 towards the end of the war, killing over 250 Iranians, including over 60 children, then US Vice President George H.W. Bush refused to show even the tiniest bit of remorse.
"I'll never apologize for the United States of America. Ever. I don't care what the facts are."
Like father, like son. That same year, 1988, the Reagan White House also went out of its way to oppose legislation that would have sanctioned Iraq, calling it premature and counterproductive. Now, Iran's supreme leader, Ayatollah Khomeini, eventually agreed to a ceasefire in 1988, following almost a decade of fighting, and after recognizing that his country was almost totally isolated on the world stage, receiving little to no international sympathy, even after Saddam's most terrifying chemical weapons attacks. So who was to stop Iraq from committing even more genocidal crimes against Iran? But even then, after 8 years, after countless civilian and military deaths, after unimaginable destruction of Iranian infrastructure, even then, Ayatollah Khomeini had to be dragged to the negotiating table. "Taking this decision was more deadly than taking poison," he said at the time. "To me, it would have been more bearable to accept death and martyrdom." Khomeini didn't want to do a ceasefire, even after 8 years and being completely isolated. Why would the US have ever believed the new supreme leader, Mujtaba Khamenei, would be willing to do one in just a matter of days or weeks, when it's the US and Israel that are isolated?
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600-647-295-4600. HK Tire Center.
Raj Carpet and Flooring, residential, Jaffer commercial carpet ponia, hardwood floor, luxury vinyl planks, laminate floor, Jaffer roller shades, Lanini, 20 Wilkinson Road, de, unit number Gara Baranch Poncho, Raj Carpet and Flooring, da, Bada Lambat Jarbaha, Jan Karili, Jaso Sona, Nosotravanja Bathiti, Raj Carpet and Flooring.
ਓਹੋ ਸਰਦੀ ਚ ਹੀਟ ਨੀ ਜਲਦੀ ਤੇ ਗਰਮੀ ਚ ਏਸੀ
ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ 에ਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ
647-706-6640
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਦੇਖੋ ਤੁਸੀਂ ਬੜੀ ਡਿਟੇਲ ਦੇ ਵਿੱਚ ਗੱਲਬਾਤ ਸੁਣ ਲਈ ਹੈ ਕਿ ਅਮਰੀਕਾ ਦੀਆਂ ਪਾਲਿਸੀਜ਼ ਮਿਡਲ ਈਸਟ ਦੇ ਵਿੱਚ ਕੀ ਰਹੀਆਂ ਨੇ ਤੇ ਇਰਾਨ ਆ ਜਿਹੜਾ ਪਹਿਲਾਂ ਇਰਾਕ ਨੂੰ ਉਹਦੇ ਗੱਲ 10 ਸਾਲ ਪੁਆਈ ਰੱਖਿਆ ਤੇ ਫਿਰ ਇਰਾਕ ਨੂੰ ਵੀ ਤਬਾਹ ਕਰਤਾ ਤੇ ਇਰਾਨ ਆ ਜਿਹੜਾ ਉਹ ਆਪਣੇ ਤਰੀਕੇ ਦੇ ਨਾਲ ਇਹ ਵਾਰ ਨੂੰ ਰਜਿਸਟਰ ਕਰ ਰਿਹਾ। ਤੁਸੀਂ ਸਟੇਟਮੈਂਟਸ ਵੀ ਸੁਣ ਲਈਆਂ ਟਰੰਪ ਸਾਹਿਬ ਦੀਆਂ ਤੇ ਨਾਲ ਜਿਹੜੇ ਉਹਨਾਂ ਦੇ ਦੋ ਤਿੰਨ ਨੇ ਵੀ ਇਹ ਦੋ ਦਿਨਾਂ ਚ ਖਤਮ ਹੋ ਜੂ, ਇਹ ਪੰਜ ਦਿਨਾਂ ਚ ਖਤਮ ਹੋ ਜੂ, ਇਹ 7 ਦਿਨਾਂ ਚ ਲੜਾਈ ਅਸੀਂ ਬਸ ਇਹ ਤਾਂ ਇੱਕ ਓਪਰੇਸ਼ਨ ਹੈ ਜੀ ਛੋਟਾ ਜਿਹਾ। ਉਹਦੀ ਜੋਗ੍ਰਾਫੀ ਹੈ ਜਿਹੜੀ ਇਰਾਨ ਦੀ ਤੇ ਇਰਾਨ ਦੇ ਜਿਹੜੇ ਲੋਕਾਂ ਦਾ ਹੌਸਲਾ ਜਿਹੜਾ ਵਾਕਿਆ ਓਹਦੀ ਦਾਦ ਦੇਣੀ ਬਣਦੀ ਆ ਜੀ, ਏਡੀ ਵੱਡੀ ਦੁਨੀਆਂ ਦੀ ਜਿਹੜੀ ਸਭ ਤੋਂ ਵੱਡੀ ਮਹਾਂਸ਼ਕਤੀ ਆ ਉਹ ਡਟੇ ਹੋਏ ਨੇ। ਸਾਰੀ ਦੁਨੀਆਂ ਦੇ ਲੋਕ ਪੀਸ ਚਾਹੁੰਦੇ ਨੇ, ਅਮਨ ਚਾਹੁੰਦੇ ਨੇ, ਤੇ ਇਹ ਜਿਹੜੀ ਆਡੀਓ ਵੀਡੀਓ ਤੁਹਾਨੂੰ ਸੁਣਾਈ ਆ ਇਸ ਕਰਕੇ ਵੀ ਇਹਦੀ ਇੰਪੋਰਟੈਂਸ ਹੈਗੀ ਆ ਕਿ ਇਰਾਕ ਵਾਰ ਵੇਲੇ ਅਮਰੀਕਾ ਨੇ ਖੁਦ ਜਿਹੜਾ ਇਰਾਕ ਆ, ਇਰਾਕ ਇਰਾਨ ਵਾਰ ਵੇਲੇ ਇਰਾਕ ਆ ਜਿਹੜਾ ਉਹ ਉਹਨੇ ਗੈਸ ਨਰਵ ਜਿਹੜਾ ਏਜੰਟ ਸੀਗਾ, ਜਿਹੜੇ ਇਹ ਕੈਮੀਕਲਸ ਹੁੰਦੇ ਨੇ, ਕੈਮੀਕਲ ਵੈਪਨਸ ਇਰਾਨੀਅਨਸ ਦੇ ਖਿਲਾਫ ਉਦੋਂ ਵਰਤੇ ਨੇ ਤੇ ਅਮਰੀਕਾ ਚੁੱਪ ਰਿਹਾ ਬਿਲਕੁਲ, ਕਿਉਂਕਿ ਲੜਾਈ ਤਾਂ ਕਰਵਾਈ ਇਰਾਕ ਦੀ ਨੇ ਅਮਰੀਕਾ ਨੇ ਸੀ ਇਰਾਨ ਦੇ ਨਾਲ। ਮਤਲਬ ਆਪਣੇ ਮਨਸੂਬਿਆਂ ਨੂੰ ਪੂਰਾ ਕਰਨ ਦੇ ਲਈ ਅਮੈਰੀਕਨ ਪਾਲਿਸੀਜ਼ ਨੇ ਜਿਹੜੀਆਂ ਉਹ ਇਹੋ ਜਿਹੀਆਂ ਨੇ ਕਿ ਤੁਸੀਂ ਕੁਛ ਮਰਜ਼ੀ ਹੋਈ ਜਾਵੇ, ਦੁਨੀਆਂ 'ਚ ਲੋਕ ਮਰੀ ਜਾਣ, ਬੱਚੇ ਮਰੀ ਜਾਣ, ਬਸ ਆਪਣਾ ਉੱਲੂ ਸਿੱਧਾ ਰੱਖਣਾ। ਜਿਹੜੀ ਲੜਾਈ ਨੂੰ ਇਹ ਸਮਝਦੇ ਸੀ 5-7 ਦਿਨ, ਇੱਕ ਹਫ਼ਤਾ 2 ਹਫ਼ਤੇ ਟਿਕੂਗੀ, ਤੇ ਹੁਣ ਉਹਨੂੰ ਕਿੰਨੇ ਦਿਨ ਹੋ ਗਏ, ਹੈਨਾ। ਇਸ ਕਰਕੇ ਦੁਨੀਆਂ ਦੇ ਸਿਆਣੇ ਲੋਕ ਕਹਿੰਦੇ ਨੇ ਕਿ ਹਰ ਇੱਕ ਮਸਲੇ ਦਾ ਪੀਸਫੁੱਲ ਹੱਲ ਚਾਹੀਦਾ। ਇਹ ਨਹੀਂ ਬਈ ਧੌਣ ਦੇ ਉੱਤੇ ਗੋਡਾ ਰੱਖ ਕੇ ਵੀ ਸਾਡੇ ਤਰੀਕੇ ਦੇ ਨਾਲ ਤੁਸੀਂ ਜਿਹੜੀ ਸੀਜ਼ ਫਾਇਰ ਕਰ ਲਓ, ਸਾਡੇ ਤਰੀਕੇ ਦੇ ਨਾਲ ਗੱਲਬਾਤ ਕਰੋ। ਉਹ ਵੇਲਾ ਜਿਹੜਾ ਨਿਕਲ ਗਿਆ ਹੁਣ, ਅਮਰੀਕਨ ਸਰਕਾਰ ਅਜੇ ਤੱਕ ਇਹ ਰਿਲਾਈਜ਼ ਨਹੀਂ ਕਰ ਰਹੀ ਕਿ ਯੂਨੀਪੋਲਰ ਦੁਨੀਆਂ ਜਿਹੜੀ ਨਹੀਂ ਰਹੀ, ਇੱਕ ਧਰੂਵੀ ਸੰਸਾਰ ਨਹੀਂ ਰਿਹਾ। ਆਹ 30-40 ਸਾਲ ਇੱਕ ਧਰੂਵੀ ਸੰਸਾਰ ਰਿਹਾ, ਅਮਰੀਕਾ ਦੀ ਸਰਦਾਰੀ ਚੱਲਦੀ ਰਹੀ ਹੈ, ਪਰ ਆਉਣ ਵਾਲਾ ਸਮਾਂ ਜਿਹੜਾ ਆਰਥਿਕਤਾ ਦੇ ਵਿੱਚ ਤੇ ਆਰਥਿਕਤਾ ਤੋਂ ਬਿਨਾਂ ਹੋਰ ਕਈ ਪੱਖਾਂ ਤੋਂ ਅਮਰੀਕਾ ਦੀ ਸਰਦਾਰੀ ਨੂੰ ਚੈਲੰਜ ਹੋਣ ਲੱਗਿਆ, ਹੈਨਾ। ਖੈਰ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਮਸਲਿਆਂ ਤੇ ਆਪਾਂ ਗੱਲਬਾਤ ਕਰਦੇ ਰਵਾਂਗੇ। ਤੁਹਾਨੂੰ ਨਾ ਜਾਂਦੇ ਜਾਂਦੇ 2-3 ਸੁਨੇਹੇ ਦੇ ਕੇ ਜਾਣੇ ਨੇ। ਇੱਕ ਤਾਂ ਸੁਨੇਹਾ ਹੈਗਾ ਜੀ, ਬਈ ਕਮਰਸ਼ੀਅਲ ਆ, ਨੋਟ ਸੁਨੇਹਾ, ਕਿ ਅੱਜ ਕੱਲ ਸੈਲਰਸ ਨੇ ਪ੍ਰੋਪਰਟੀਜ਼ ਆਪਦੀਆਂ ਲਾਈਆਂ ਹੁੰਦੀਆਂ ਤੇ 20-20 ਦਿਨਾਂ ਬਾਅਦ ਪ੍ਰਾਈਸਿਸ ਆ ਜਿਹੜੀਆਂ ਘਟਾਈ ਜਾਂਦੇ ਨੇ, 20-25-30,000 ਘਟਾਤੀ, 50,000 ਘਟਾਤੀ, ਤੇ ਕਈ ਵਾਰੀ ਸੈਲਰਸ ਆਪ ਨੇ ਜਿਹੜੇ ਇਹ ਬਿਜ਼ਨਸ ਲਾਸ ਕਰਕੇ ਜਾਂ ਜੋਬ ਲਾਸ ਕਰਕੇ ਉਹ ਆਰਥਿਕ ਸਮੱਸਿਆ ਚ ਘਿਰੇ ਹੁੰਦੇ ਨੇ। ਮਨ ਦੇ ਵਿੱਚ ਉਹਨਾਂ ਦੇ ਹੁੰਦਾ ਵੀ ਅਸੀਂ ਆਪਣੀ ਪ੍ਰੋਪਰਟੀ ਜਲਦੀ ਵੇਚਣੀ ਆ, ਪਰ ਉਹਨਾਂ ਨੂੰ ਪ੍ਰਾਈਸ ਦਾ ਅੰਦਾਜ਼ਾ ਨਹੀਂ ਲੱਗਦਾ। ਉਹ ਲੰਬੇ ਲੰਬੇ ਕੰਟਰੈਕਟ ਕਰ ਲੈਂਦੇ ਨੇ, 5-5, 4-4 ਮਹੀਨੇ, 6-6 ਮਹੀਨਿਆਂ ਦੀਆਂ ਲਿਸਟਿੰਗਸ ਕਰ ਲੈਂਦੇ ਨੇ, ਤੇ ਉਸ ਤੋਂ ਬਾਅਦ ਬਾਹਰ ਨਹੀਂ ਨਿਕਲ ਸਕਦੇ। ਤੇ ਹੋ ਕੀ ਰਿਹਾ ਵੀ ਜੇ 2-3 ਮਹੀਨੇ ਕਿਸ਼ਤ ਮਿਸ ਆ ਜਿਹੜੀ ਹੋ ਜੇ ਤੇ ਪ੍ਰੋਪਰਟੀ ਪਾਵਰ ਆਫ ਸੇਲ ਤੇ ਚਲੀ ਜਾਂਦੀ ਹੈ। ਇਸ ਕਰਕੇ ਦੇਖੋ ਤੁਸੀਂ ਆਪਣੇ ਜਿਹੜੇ ਸਿਆਣੇ ਰਿਐਲਟਰਸ ਨੇ, ਪ੍ਰੋਫੈਸ਼ਨਲ ਰਿਐਲਟਰਸ ਨੇ, ਉਹਨਾਂ ਨਾਲ ਗੱਲ ਕਰੋ ਇਸ ਮਸਲੇ ਦੇ ਉੱਤੇ ਵੀ ਸਾਨੂੰ ਅਰਜੈਂਟ ਵੇਚਣ ਦੀ ਜ਼ਰੂਰਤ ਹੁੰਦੀ ਹੈ ਪ੍ਰੋਪਰਟੀ, ਤੇ ਤੁਸੀਂ ਸਾਨੂੰ ਪ੍ਰੋਪਰ ਪ੍ਰਾਈਸ ਆ ਜਿਹੜੀ ਕੰਪੈਰੇਬਲ ਜਿਹਨੂੰ ਕਹਿੰਦੇ ਆ ਉਹ ਲਿਆ ਕੇ ਦਿਓ, ਤੇ ਉਹਦੇ ਮੁਤਾਬਕ ਆਪਣੀ ਪ੍ਰੋਪਰਟੀ ਆ ਜਿਹੜੀ ਉਹਦੀ ਪ੍ਰਾਈਸ ਆ ਜਿਹੜੀ ਲਗਾਓ, ਤਾਂ ਕਿ ਵਿਕਣ ਦੇ ਚਾਂਸਿਸ ਆ ਜਿਹੜੇ ਵੱਧ ਜਾਣ। ਤੇ ਜੇ ਤੁਸੀਂ ਕੋਈ ਆਪਣੀ ਪ੍ਰੋਪਰਟੀ ਵਧੀਆ ਪ੍ਰਾਈਸ ਦੇ ਉੱਤੇ ਥੋੜੇ ਸਮੇਂ ਦੇ ਵਿੱਚ ਵੇਚਣੀ ਚਾਹੁੰਦੇ ਹੋ ਤੇ ਰਾਣਾ ਜੀ ਦਾ ਨੰਬਰ ਨੋਟ ਕਰ ਲਓ ਜੀ, 905-915-84-84 ਹੈ। ਮੇਰਾ ਨੰਬਰ 647-384-36 ਹੈ, 6473008436। ਵੈਸੇ ਚਲੋ ਬਾਇਰਸ ਜੇ ਵਧੀਆ ਪ੍ਰੋਪਰਟੀ ਲੱਭ ਰਹੇ ਹੋ ਤੁਸੀਂ ਸਸਤੀ, ਤਾਂ ਅੱਜ ਕੱਲ ਬਾਇਰਸ ਮਾਰਕੀਟ ਹੈ, ਸਾਰਿਆਂ ਨੂੰ ਪਤਾ, ਇਹ ਕਿਸੇ ਨੂੰ ਦੱਸਣ ਦੀ ਜ਼ਰੂਰਤ ਹੈ ਨਹੀਂ। ਬਾਇਰਸ ਨੈਗੋਸ਼ੀਏਟ ਕਰਕੇ ਵਧੀਆ ਪ੍ਰੋਪਰਟੀ ਲੱਭ ਸਕਦੇ ਨੇ, ਤੇ ਜਿਹੜੀਆਂ ਇਹ ਪਾਵਰ ਆਫ ਸੇਲ, ਬੈਂਕ ਸੇਲ ਪ੍ਰੋਪਰਟੀਜ਼ ਹੁੰਦੀਆਂ, ਇਹ ਤੁਹਾਨੂੰ ਮਾਰਕੀਟ ਪ੍ਰਾਈਸ ਤੋਂ $1-1.5 ਲੱਖ ਸਸਤੀਆਂ ਮਿਲ ਜਾਂਦੀਆਂ ਨੇ। ਇਸ ਲਈ ਤੁਸੀਂ ਵੀ ਸੰਪਰਕ ਕਰ ਸਕਦੇ ਹੋ ਜੀ, ਰਾਣਾ ਜੀ ਦਾ ਨੰਬਰ 9059158484 ਆ, ਮੇਰਾ ਨੰਬਰ ਹੈਗਾ 647-384-36। ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਜੀ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ।
WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $2,000।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ। ਆਪ ਵੀ ਆਪਣੀ ਗਾੜੀ ਔਰ ਘਰ ਕੀ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ। ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਕ, 6472903773, 6472903773।
Petro Canada pesh karde Duron heavy duty diesel engine oils, hun full service savings naal 10W30 synthetic $20 discount, 5W30 $40 discount, offer limited time lay, 5W30 quick start aur oil flow thande mausam vich jeetu, 10W30 engine di karguzari nu banaye rakhda, QTL di tin locations te pujjo aur laab chakko, exit 268 Cambridge, exit 579 Napanee, exit 5 Fort Erie, Petro Canada aur QTL balle balle anutha saak
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज
142 कैनेडी रोड ब्रैम्पटन 9058747171
नोबल फ्रेश फूड जी हाँ सस्ती और बेहतरीन ग्रोसरी के लिए नोबल फ्रेश फूड ताहिर मियां मियां सुपरमार्केट वाले अनबीटेबल डील्स रिटेल या फिर होलसेल ताले 349 4 पाउंड्स एक्स्ट्रा लॉन्ग